ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਇ ਤਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਇ ਤਰਣੀ ਜੁਗੋ ਜੁਗ ਅਟਲ ਜਾਗਤ ਜੋ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦੀ ਯਾਦ ਵਿੱਚ ਅੱਜ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਦੋ ਸਾਹਿਬਜ਼ਾਦੇ ਵੱਡੇ ਸ਼ਹੀਦ ਹੋਏ ਚਮਕੌਰ ਸਾਹਿਬ ਦੀ ਗੜੀ ਵਿੱਚ ਜੰਗ ਲੜਦੇ ਹਾਂ। ਦੋ ਸ਼ਹੀਦ ਹੋਏ ਮਾਤਾ ਗੁਜਰ ਕੌਰ ਜੀ ਦੇ ਨਾਲ ਸਰਹੰਦ ਦੀ ਦੀਵਾਰ ਵਿੱਚ। ਇਹ ਦੋਨੋਂ ਛੋਟੇ ਸਾਹਿਬਜ਼ਾਦਿਆਂ ਵਿੱਚੋਂ ਜਿਹੜੇ ਵੱਡੇ ਸਨ ਬਾਬਾ ਜ਼ੋਰਾਵਰ ਸਿੰਘ ਇੱਕ ਪਾਸੇ ਤੇ ਜੋ ਅੱਜ ਕਚਹਿਰੀ ਦੇ ਵਿੱਚ ਵਾਰਤਾਲਾਪ ਹੁੰਦੇ ਸੀ ਬੜੇ ਚਾਉ ਤੇ ਜੋਸ਼ ਵਿੱਚ ਜਾ ਕੇ ਦਾਦੀ ਮਾਂ ਨੂੰ ਦੱਸਦੇ ਠੰਡੇ ਪੁੱਤ ਵਿੱਚ। ਦੂਸਰੇ ਪਾਸੇ ਜਦੋਂ ਦਾਦੀ ਮਾਂ ਸਿੱਖਿਆਵਾਂ ਦਿੰਦੇ ਸਨ ਤੇ ਕਚਹਿਰੀ ਵੱਲ ਨੂੰ ਆਉਂਦੇ ਸਨ ਰਸਤੇ ਵਿੱਚ ਆਉਂਦਿਆਂ ਇਸ਼ਾਰੇ ਇਸ਼ਾਰੇ ਦੇ ਨਾਲ ਆਪਣੇ ਛੋਟੇ ਵੀਰ ਫਤਿਹ ਸਿੰਘ ਜੀ ਨੂੰ ਵੀ ਬਹੁਤ ਕੁਛ ਕਹਿ ਜਾਂਦੇ ਸਨ। ਇੱਕੋ ਹੀ ਜ਼ਿਕਰ ਕਰਕੇ ਮੁੱਖ ਵਾਕ ਦੀ ਵਿਚਾਰ ਵੱਲ ਵਧਣਾ ਚਾਹਾਂਗਾ। ਜਿਸ ਵੇਲੇ ਉਹਨਾਂ ਨੇ ਦਰਵਾਜ਼ੇ ਦੇ ਅੰਦਰ ਇੱਕ ਛੋਟੀ ਜੀ ਬਾਰੀ ਬਣਾ ਲਈ ਹੈ, ਬਣੀ ਸੀ, ਆਲਰੇਡੀ ਬਣੀ ਸੀ, ਸਕੀਮ ਇਹ ਬਣਾਈ ਹੈ ਕਿ ਇਹ ਕਚਹਿਰੀ ਵਿੱਚ ਆ ਕੇ ਫਤਿਹ ਗਜਾਉਂਦੇ ਜੇ, ਜੈਕਾਰੇ ਗਜਾਉਂਦੇ ਜੇ, ਇਹ ਸਲਾਮ ਨਹੀਂ ਕਰਦੇ, ਸੂਬੇ ਨੂੰ ਸਿਰ ਨਹੀਂ ਚੁਕਾਉਂਦੇ, ਇੰਜ ਕਰੋ ਅੱਜ ਵੱਡਾ ਗੇਟ ਨਹੀਂ ਖੋਲਣਾ, ਛੋਟੀ ਬਾਰੀ ਖੋਲ ਦਿਓ ਤਾਂ ਕਿ ਜਦੋਂ ਬਾਰੀ ਵਿੱਚੋਂ ਦੀ ਸਿਰ ਝੁਕੇਗਾ ਲੰਘਣ ਲੱਗਣਗੇ ਸਿਰ ਨੀਵਾ ਕਰਕੇ, ਕਿਉਂਕਿ ਉਹ ਬਾਰੀਆਂ ਅਕਸਰ ਨੀਵੀਆਂ ਹੁੰਦੀਆਂ ਸਨ। ਅੱਜ ਵੀ ਕੁਛ ਕਿਲੇ ਐਸੇ ਹਨ ਜਿਨ੍ਹਾਂ ਕਿਲਿਆਂ ਦੇ ਉਸ ਤਰ੍ਹਾਂ ਦੇ ਦਰਵਾਜ਼ੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਛੋਟੀ ਨੀਵੀ ਇੱਕ ਬਾਰੀ ਵੀ ਹੁੰਦੀ ਸੀ ਤਾਂ ਕਿ ਲੰਘਣ ਲੱਗਿਆਂ ਸਿਰ ਝੁਕੇਗਾ ਤੇ ਆਪਾਂ ਉਸ ਵੇਲੇ ਕਲੈਪਿੰਗ ਕਰ ਦਿਆਂਗੇ, ਤਾੜੀਆਂ ਵਜਾ ਦਿਆਂਗੇ ਵੀ ਸੂਬੇ ਨੂੰ ਸਿਰ ਝੁਕਾ ਦਿੱਤਾ ਤੇ ਉਂਝ ਤੇ ਇਹਨਾਂ ਨੇ ਸਿਰ ਨਹੀਂ ਝੁਕਾਉਣਾ। ਕਹਿੰਦੇ ਨੇ ਜਦੋਂ ਉਸ ਬਾਰੀ ਦੇ ਕੋਲ ਪਹੁੰਚੇ ਸੀ ਨਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਉਸ ਵੇਲੇ ਆਪਣੇ ਛੋਟੇ ਵੀਰ ਫਤਿਹ ਸਿੰਘ ਵੱਲ ਦੇਖ ਕੇ ਮੁਸਕਰਾਏ ਸਨ। ਕਦੀ ਆਪ ਜੀ ਉੱਥੇ ਸਮਾਂ ਮਿਲੇ ਠੰਡੇ ਬੁਰ ਜਾਣ ਦਾ, ਕੋਸ਼ਿਸ਼ ਕਰਿਓ ਜਿਸ ਤਰ੍ਹਾਂ ਅਸੀਂ ਆਮ ਜਾਂਦੇ ਹਾਂ ਨਾ ਭੱਜ ਨੱਠ ਜੀ ਦੇ ਵਿੱਚ, ਉਹ ਤੋਂ ਥੋੜਾ ਹੱਟ ਕੇ ਉਸ ਵੇਲੇ ਇੱਕ ਠੰਡੇ ਜੇ ਦਿਮਾਗ ਦੇ ਨਾਲ ਉੱਥੇ ਖੜ ਕੇ ਸੋਚਣਾ। ਅੱਜ ਭਾਵੇਂ ਉੱਥੇ ਮਾਡਰਨਾਈਜੇਸ਼ਨ, ਪੱਥਰ ਵਗੈਰਾ ਲੱਗੇ ਹੋਏ ਨੇ, ਸਾਰੀ ਚਮਕ ਦਮਕ ਪੈਦਾ ਹੋ ਗਈ ਹੈ, ਪਰ ਉਹੀ ਮਾਹੌਲ ਪੁਰਾਣਾ ਸੀਨ ਆਪਣੇ ਸਾਹਮਣੇ ਲਿਆ ਕੇ ਦੇਖਣਾ, ਜਦੋਂ ਕੈਸਾ ਦਹਿਸ਼ਤ ਦਾ ਮਾਹੌਲ ਸੀ ਔਰ ਕੋਲ ਨਾਲ ਸਿਪਾਹੀ ਖੜੇ ਹੁੰਦੇ ਸੀ ਔਰ ਇਸ਼ਾਰੇ ਇਸ਼ਾਰੇ ਵਿੱਚ ਛੋਟੇ ਵੀਰ ਨੂੰ ਮੁਸਕਰਾ ਕੇ ਕਹਿੰਦੇ ਨੇ ਇਹ ਬਾਰੀ ਦੇਖ ਵੀਰਾ ਕਿੰਦਰ ਕਿੰਜ ਲੱਗਣਾ ਲੰਘਣਾ, ਇਹ ਨਾ ਹੋਵੇ ਸਾਡੀ ਬਾਡੀ ਲੈਂਗੁਏਜ ਤੋਂ ਦੁਨੀਆਂ ਨੂੰ ਲੱਗੇ ਕਿ ਸੂਬੇ ਦੇ ਅੱਗੇ ਝੁਕ ਗਏ ਨੇ। ਅਖਵਾਹੋ ਆਹ ਛੋਟਾ ਵੀਰ ਫਤਿਹ ਸਿੰਘ ਵੀ ਜ਼ੋਰਾਵਰ ਸਿੰਘ ਵੱਲ ਵੇਖ ਕੇ ਮੁਸਕਰਾਇਆ ਹੈ, ਸ਼ਾਇਦ ਇਸ਼ਾਰੇ ਇਸ਼ਾਰੇ ਨਾਲ ਪੁੱਛਦਾ ਹੈ ਵੀਰਾ ਤੂੰ ਵੱਡਾ ਹੈ ਦੱਸ ਕਿਵੇਂ ਕਰੀਏ। ਤੇ ਸਭ ਤੋਂ ਪਹਿਲਾਂ ਜ਼ੋਰਾਵਰ ਸਿੰਘ ਜਦੋਂ ਲੰਘਣ ਲੱਗੇ ਨੇ ਸਿਰ ਅੰਦਰ ਕਰਨ ਦੀ ਬਜਾਏ ਪਹਿਲਾਂ ਪੈਰ ਅੰਦਰ ਕੀਤਾ ਹੈ, ਫਿਰ ਉੱਪਰ ਹੱਥ ਪਾ ਕੇ ਦੂਸਰਾ ਪੈਰ ਅੰਦਰ ਕਰਕੇ ਇੰਜ ਲੰਘੇ ਨੇ ਸਿਰ ਨਹੀਂ ਝੁਕਣ ਦਿੱਤਾ ਸੂਬੇ ਅੱਗੇ, उसे तरह फिर छोटे वीर ने कीता आख वाहिगुरु। इतनी गल कह के मैं एक मैसेज देना चाहांगा। अरदास दे विच कुछ भी मंगदे होइए पहला याद करना पैंदा है कि मैं 10 गुरु साहिबानां दे परिवार विचों हां, मैं 5 प्यारियां दे परिवार विचों हां, ते मेरा असली खानदान साहिबजादियां दा है। मैं उन्हां साहिबजादियां दे खानदान विचों हां। 50 प्यारियां 54 साहिबजादियां याद कीता जांदा नित। सिख दी जिंदगी दे विच रोजाना अरदास है। जदों गुरसिख सवेर दा नितनेम करदा है उस तों बाद अरदास करदा है। ਤੁਸੀਂ ਸਾਰੇ ਕਰਦੇ ਹੋਵੋਗੇ ਕਿਉਂਕਿ ਇਹ ਤੇ ਜ਼ਿੰਦਗੀ ਦਾ ਇੱਕ ਉਹ ਹਿੱਸਾ ਹੈ ਜਿਵੇਂ ਖਾਣਾ ਖਾਦੇ ਬਿਨਾਂ ਨਹੀਂ ਅਸੀਂ ਰਹਿ ਸਕਦੇ, ਨਿਤਨੇਮ ਤੇ ਅਰਦਾਸ ਬਿਨਾਂ ਨਹੀਂ ਰਹਿ ਸਕਦੇ। ਫਿਰ ਤੁਸੀਂ ਜਦੋਂ ਸੋਧਕ ਸਾਹਿਬ ਜੀ ਦਾ ਪਾਠ ਕਰਦੇ ਹੋ ਉਸ ਵੇਲੇ ਵੀ ਅਰਦਾਸ ਕਰਦੇ ਹੋਵੋਗੇ, ਜਦੋਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਦੇ ਹੋਵੋਗੇ ਉਦੋਂ ਵੀ ਅਰਦਾਸ ਕਰਦੇ ਹੋਵੋਗੇ। ਤੁਹਾਡੇ ਚੋਂ ਜਿਨ੍ਹਾਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਉਹ ਜਿਸ ਵੇਲੇ ਤੁਸੀਂ ਪ੍ਰਕਾਸ਼ ਕਰਦੇ ਹੋਵੋਗੇ, ਤੁਹਾਡੇ ਬੱਚੇ ਨਾਲ ਹੋਣਗੇ, ਉਸ ਵੇਲੇ ਵੀ ਅਰਦਾਸ ਹੁੰਦੀ ਹੋਏਗੀ। ਜਦੋਂ ਤੁਸੀਂ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੇ ਹੈ ਸੁਖਾਸਨ ਕਰਦੇ ਹੋਵੋਗੇ, ਬੱਚੇ ਨਾਲ ਹੋਣਗੇ, ਉਸ ਵੇਲੇ ਵੀ ਅਰਦਾਸ ਹੁੰਦੀ ਹੋਵੇਗੀ। ਅਰਦਾਸ ਸਿੱਖ ਦਾ ਇੱਕ ਅਹਿਮ ਹਿੱਸਾ ਹੈ। ਬਸ ਅੱਜ ਦਾ ਉਹਨਾਂ ਦੇ ਜਨਮ ਦਿਨ ਦਾ ਇੱਕੋ ਹੀ ਮੈਸੇਜ ਹੈ ਕਿ ਸਾਡੇ ਅੰਦਰ ਇਹ ਚਾਉ ਜਾਗ ਪਿਆ ਕਿ ਮੈਂ ਆਪਣੇ ਬੇਟੇ ਬੇਟੀ ਨੂੰ ਅੰਦਰੋਂ ਬਾਹਰੋਂ ਇਸ ਤਰ੍ਹਾਂ ਬਣਾਵਾਂ ਕਿ ਉਹ ਸਾਹਿਬਜ਼ਾਦਿਆਂ ਵਰਗੇ ਦਿਸਣ। ਇੱਛਾ ਮਾਪਿਆਂ ਦੇ ਅੰਦਰ ਜਾਗੇਗੀ, ਸੁਪਨਾ ਮਾਪਿਆਂ ਦੇ ਅੰਦਰ ਜਾਗੇਗਾ, ਫਿਰ ਕਿਤੇ ਬਾਤ ਬਣੇਗੀ। ਦੂਸਰੀ ਬਾਤ, ਜੇ ਉਹ ਇਤਨੇ ਸੁਚੇਤ ਸਨ ਕਿ ਸਾਡੀ ਬਾਡੀ ਲੈਂਗੁਏਜ ਤੋਂ ਵੀ ਇੰਜ ਲੱਗੇ ਕਿ ਅਸੀਂ ਗੁਰੂ ਕੇ ਸਿੰਘ ਹਾਂ, ਅਸੀਂ ਆਪਣੇ ਗੁਰੂ ਪਿਤਾ ਦੀ ਦਿੱਤੀ ਹੋਈ ਗੁਰਸਿੱਖੀ ਦਾਤ ਵਿੱਚ ਜੀਵਨ ਜਿਉਣ ਵਾਲੇ ਹਾਂ, ਇਹ ਅੱਜ ਸਾਡੇ ਲਈ ਮੈਸੇਜ ਹੈ। ਗੁਰੂ ਰਹਿਮਤ ਕਰਨ, ਕਾਫੀ ਕੁਛ ਆਪਣੇ ਆਪ ਨੂੰ ਬਦਲਣਾ ਪਵੇਗਾ, ਆਪਣੇ ਆਪ ਨੂੰ ਗੁਰੂ ਸਾਹਿਬ ਦੇ ਨੇੜੇ ਕਰਨ ਵਾਸਤੇ ਥੌਟ ਪ੍ਰੋਸੈਸ ਅੰਦਰ ਜ਼ਰੂਰ ਚੱਲਣਾ ਚਾਹੀਦਾ ਹੈ। ਔਰ ਅੰਦਰ ਥੌਟ ਪ੍ਰੋਸੈਸ, ਮੋਟੀਵੇਸ਼ਨ, ਇਹ ਸਭ ਕੁਛ ਮਿਲੇਗਾ ਪਾਵਨ ਗੁਰਬਾਣੀ ਤੋਂ। ਗੁਰਬਾਣੀ ਦੀ ਵਿਚਾਰ ਨਾਲ ਸਿੱਖ ਨੂੰ ਜ਼ਰੂਰ ਜੁੜਨਾ ਚਾਹੀਏ। ਅੱਜ ਜੋ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 799 ਤੋਂ ਸ਼ੁਰੂ ਹੁੰਦਾ ਹੈ ਔਰ 800 ਅੰਗ ਤੇ ਇਸ ਸ਼ਬਦ ਦੀ ਸਮਾਪਤੀ ਹੈ। ਪੇਜ ਨੰਬਰ 799 ਤੋਂ ਸ਼ੁਰੂ ਹੋ ਕੇ 800 ਤੇ ਇਸ ਸ਼ਬਦ ਦੀ ਸਮਾਪਤੀ ਹੋ ਜਾਂਦੀ ਹੈ। ਆਪ ਜੀ ਨੇ ਮੇਰੇ ਖਿਆਲ ਵਿੱਚ ਤੁਹਾਡੇ ਚੋਂ ਜਿਹੜੇ ਰੋਜ਼ਾਨਾ ਆ ਰਹੇ ਨੇ ਉਹਨਾਂ ਨੇ ਜ਼ਰੂਰ ਅਖੀਰਲੇ ਅੰਕਾਂ ਤੇ ਨਜ਼ਰ ਮਾਰਲੀ ਹੋਏਗੀ। ਅਖੀਰ ਦੇ ਉੱਪਰ 2 ਵਾਰੀ 4-4 ਲਿਖਿਆ ਹੋਇਆ ਹੈ ਤੇ ਜਿਹੜਾ ਪਹਿਲਾ ਟਾਈਟਲ ਹੈ ਉਸ ਵਿੱਚ ਲਿਖਿਆ ਹੋਇਆ ਬਿਲਾਵਲ ਮਹੱਲਾ ਚੌਥਾ। ਬਿਲਾਵਲ ਰਾਗ ਦਾ ਨਾਮ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ। ਬਿਲਾਵਲ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 795 ਅੰਗ ਤੋਂ ਸ਼ੁਰੂ ਹੁੰਦਾ, ਇਹ 799 ਤੇ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ ਨੇ, ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ 4 ਹੈ। ਉਸ ਤੋਂ ਬਾਅਦ 10 ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ, 6 ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਉਹਨਾਂ 6 ਸ਼ਬਦਾਂ ਦੀ ਸਮਿਟਰੀ ਵਿੱਚੋਂ ਇਹ ਚੌਥਾ ਸ਼ਬਦ ਹੈ। ਆਪ ਜੀ ਜੇ ਧਿਆਨ ਨਾਲ ਜਦੋਂ ਖੁਦ ਪਾਠ ਕਰਦੇ ਹੋ ਉਦੋਂ ਧਿਆਨ ਨਾਲ ਦਰਸ਼ਨ ਕਰਾਂਗੇ ਤੇ ਇਸ ਤੋਂ ਬਾਅਦ ਵਾਲੇ ਸ਼ਬਦ ਵਿੱਚ 4 ਤੋਂ ਬਾਅਦ 5 ਆਏਗਾ ਤੇ ਜਿਹੜਾ ਬਾਅਦ ਵਿੱਚ ਸ਼ਬਦ ਆਏਗਾ ਉਹ ਤੇ 4 ਫਿਰ 5 ਲਿਖ ਕੇ ਫਿਰ ਸਾਰੀ ਟੋਟਲ ਕਾਊਂਟਿੰਗ ਫਿਰ ਆਏਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਸ਼ਬਦਾਂ ਦੇ ਅਖੀਰ ਤੇ ਅੰਕ ਲਿਖੇ ਨੇ ਇਹ ਸਤਿਗੁਰਾਂ ਕਮਾਲ ਕਰ ਦਿੱਤੀ, ਕੰਪਿਊਟਰਾਈਜ਼ਡ ਲੋਕਿੰਗ ਕੀਤੀ ਹੋਈ ਹੈ। ਇੱਕ ਵੀ ਸ਼ਬਦ ਕੋਈ ਐਡ ਕਰਨਾ ਚਾਹੇ ਤੇ ਸਾਰੀ ਸਿਮਿਟਰੀ ਸੀਕੁਐਂਸੀ ਜਿਹੜੀ ਹੈ ਉਹ ਡਿਸਟਰਬ ਹੋ ਜਾਏਗੀ, ਇਸ ਲਈ ਕੋਈ ਇਸ ਵਿੱਚ ਸ਼ਬਦ ਅੰਕਿਤ ਕਰ ਨਹੀਂ ਸਕੇਗਾ, ਨਾ ਇਸ ਵਿੱਚੋਂ ਕੋਈ ਕੱਢ ਸਕੇ ਕਿਉਂਕਿ ਕੰਪਿਊਟਰਾਈਜ਼ਡ ਲੋਕਿੰਗ ਕੀਤੀ ਗਈ ਹੈ। ਤੋ ਖੈਰ ਇਹ ਚੌਥਾ ਸ਼ਬਦ ਹੈ ਜਿੱਥੋਂ ਸਬਜੈਕਟ ਮੇਰੇ ਗੁਰੂ ਪਿਤਾ ਨੇ ਸ਼ੁਰੂ ਕੀਤਾ ਹੈ। 3 ਚੀਜ਼ਾਂ ਸਾਡੀ ਜ਼ਿੰਦਗੀ ਚ ਸਾਨੂੰ ਅੰਦਰੋਂ ਸੁਖੀ ਕਰ ਸਕਦੀਆਂ ਨੇ। ਸਭ ਤੋਂ ਪਹਿਲੀ ਹੈ ਵਾਹਿਗੁਰੂ ਜੀ ਦੀ ਯਾਦ, ਜਿਹਨੂੰ ਅਸੀਂ ਕਹਿੰਦੇ ਹਾਂ ਸਿਮਰਨ। ਦੂਸਰਾ ਹੈ ਵਾਹਿਗੁਰੂ ਜੀ ਦੇ ਗੁਣ। ਤੀਸਰਾ ਹੈ ਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ। ਸਾਡੇ ਸਾਹਮਣੇ ਇੱਕ ਸਵਾਲ ਹੈ, ਜਨਰਲ ਬੰਦਾ ਪੁੱਛਦਾ ਹੈ ਜੀ ਕਿਸ ਵੇਲੇ ਨਾਮ ਜਪਣਾ ਚਾਹੀਦਾ ਹੈ। ਇਹ ਸਵਾਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਕਿਤ ਕੀਤਾ ਗਿਆ ਔਰ ਇਹਦਾ ਜਵਾਬ ਵੀ ਦਿੱਤਾ ਗਿਆ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਸਤਿਗੁਰੂ ਕਹਿੰਦੇ ਕਿਹੜਾ ਵੇਲਾ ਜਿਹਨੂੰ ਤੁਸੀਂ ਕਹੋਗੇ ਇਸ ਵੇਲੇ ਤੇ ਭਗਤੀ ਕਰਨੀ ਚਾਹੀਦੀ ਹੈ। ਇਹ ਗੱਲ ਹੋਰ ਖਿਆਲ ਕਰਨੀ, ਸਰੀਰ ਜਿੰਦਾ ਰਹੇਗਾ ਤਿੰਨ ਚੀਜ਼ਾਂ ਨਾਲ। ਇਹ ਜਿਹੜਾ ਸਰੀਰ ਹੈ ਤਿੰਨ ਚੀਜ਼ਾਂ ਨਾਲ ਜਿੰਦਾ ਰਹਿੰਦਾ ਹੈ। ਨੰਬਰ ਇੱਕ, ਜਿੰਨਾ ਚਿਰ ਸਵਾਸ ਚੱਲਦੇ ਨੇ। ਜੇ ਕੋਈ ਸਵਾਲ ਪੁੱਛੇ ਕਿ ਸਵਾਸ ਕਿੰਨੇ ਵਜੇ ਚੱਲਣੇ ਚਾਹੀਦੇ ਨੇ ਤੇ ਕਿੰਨੇ ਵਜੇ ਬੰਦ ਹੋਣੇ ਚਾਹੀਦੇ ਨੇ, ਕੀ ਜਵਾਬ ਦੇਵਾਂਗੇ? ਕਿਸੇ ਵੀ ਸੈਕਿੰਡ ਸਵਾਸ ਰੁਕਣੇ ਨਹੀਂ ਚਾਹੀਦੇ। ਰੁਕ ਕੇ ਖੇਡ ਖਤਮ ਹੈ, ਰੁਕ ਕੇ ਸਾਰਾ ਸਰੀਰ ਡਿਸਟਰਬ ਹੈ। ਆਪਾਂ ਸਾਰੇ ਜਾਣਦੇ ਹਾਂ ਕਦੀ ਕਦਾਈ ਸਰੀਰ ਨੂੰ ਬਿਮਾਰੀ ਹੋ ਜਾਵੇ ਤੇ ਸਵਾਸ ਸਲੋ ਹੋ ਜਾਂਦੇ ਨੇ, ਬੰਦਾ ਬਹੁਤ ਦੁਖੀ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੜੇ ਔਖੇ ਸਾਹ ਆ ਰਹੇ ਨੇ ਜੀ। ਔਖੇ ਸਾਹ ਦੇ ਅਰਥ ਇਹ ਹੈ ਉਹਦੀ ਕੰਟੀਨਿਊਟੀ ਜਿਹੜੀ ਹੈ ਡਿਸਟਰਬ ਹੋ ਚੁੱਕੀ ਹੈ। ਸਰੀਰ ਜਿੰਦਾ ਰਹੇਗਾ ਚੱਲਦੇ ਹੋਏ ਸਵਾਸਾਂ ਦੇ ਨਾਲ। ਨੰਬਰ ਦੋ, ਹਾਰਟ ਬੀਟਿੰਗ, ਦਿਲ ਦੀ ਧੜਕਣ ਚੱਲਣੀ ਚਾਹੀਦੀ ਹੈ। ਕੋਈ ਪੁੱਛੇ ਕਿਤਨੇ ਵਜੇ ਤੋਂ ਲੈ ਕੇ ਕਿਤਨੇ ਵਜੇ ਤੱਕ ਚੱਲਣੀ ਚਾਹੀਦੀ ਹੈ, ਇਹਦਾ ਜਵਾਬ ਹੈ ਇੱਕ ਸੈਕਿੰਡ ਵੀ ਨਹੀਂ ਰੁਕਣੀ ਚਾਹੀਦੀ। ਨੰਬਰ ਤਿੰਨ, ਨਾੜੀਆਂ ਵਿੱਚ ਚੱਲਦਾ ਹੋਇਆ ਬਲੱਡ ਸਰਕੂਲੇਸ਼ਨ, ਖੂਨ ਹਰ ਵੇਲੇ ਚੱਲਣਾ ਚਾਹੀਦਾ। ਜਿਸ ਵੇਲੇ ਵੀ ਇਹਨਾਂ ਤਿੰਨਾਂ ਵਿੱਚੋਂ ਕੋਈ ਡਿਸਟਰਬ ਹੋ ਗਿਆ, ਇਹ ਸਰੀਰ ਦੇ ਮਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਜੇ ਤਿੰਨ ਚੀਜ਼ਾਂ ਕਰਕੇ ਸਰੀਰ ਚੱਲਦਾ, ਇਹਨਾਂ ਤਿੰਨਾਂ ਨੂੰ ਮਿਲਾ ਕੇ ਕਹਿੰਦੇ ਨੇ ਸਵਾਸ, ਧਿਆਨ ਦੇਣਾ, ਤਿੰਨਾਂ ਨੂੰ ਮਿਲਾ ਕੇ ਕਿਹਾ ਜਾਂਦਾ ਸਵਾਸ। ਇਹਨਾਂ ਤਿੰਨਾਂ ਨਾਲ ਸੰਬੰਧਿਤ ਹੈ ਸਰੀਰ ਦਾ ਜਿਉਂਦਾ ਹੋਣਾ, ਤੇ ਤਿੰਨ ਹੀ ਚੀਜ਼ਾਂ ਨੇ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਗੁਣ ਤੇ ਵਾਹਿਗੁਰੂ ਦਾ ਸ਼ੁਕਰਾਨਾ, ਜਿਹਦੇ ਨਾਲ ਅੰਦਰੋਂ ਮਨ ਆਤਮਿਕ ਜੀਵਨ ਜਿਉਂਦਾ ਹੈ। ਕੋਈ ਪੁੱਛੇ ਜੀ ਕਦੋਂ? ਹੁਣੇ ਭਾਈ ਪਰਮਜੀਤ ਸਿੰਘ ਜੀ ਹੋਰੀ ਸ਼ਬਦ ਕੀਰਤਨ ਰਾਹੀਂ ਗੁਰੂ ਕੀ ਬਾਤ ਸਾਡੇ ਸਾਹਮਣੇ ਰੱਖ ਰਹੇ ਸਨ। ਸਭ ਤੋਂ ਪਹਿਲਾ ਸ਼ਬਦ ਉਹਨਾਂ ਨੇ ਪੜਿਆ ਸੀ, ਉਸਤਤ ਕਰੋ ਦਿਨ ਰਾਤ, ਦਿਨ ਰਾਤ। ਕਈ ਵਾਰੀ ਇਹੋ ਜਿਹੇ ਸ਼ਬਦ ਪੜ੍ਹ ਕੇ ਸਾਨੂੰ ਇਹ ਲੱਗਦਾ ਹੈ ਕਿ ਮੈਂ ਤੇ ਇੱਕ ਆਮ ਜਨਰਲ ਮਨੁੱਖ ਹਾਂ, ਮੈਂ ਤੇ ਇੱਕ ਸਧਾਰਨ ਮਨੁੱਖ ਹਾਂ, ਤੇ ਮੈਂ ਬੇਨਤੀ ਕਰਾਂ ਮੈਂ ਵੀ ਉਹਨਾਂ ਵਿੱਚੋਂ ਹੀ ਹਾਂ। ਆਪਾਂ ਇੱਕ ਸਧਾਰਨ ਮਨੁੱਖ ਹਾਂ, ਪਰਿਵਾਰਕ ਜੀਵਨ ਜਿਉਣ ਵਾਲੇ ਹਾਂ, ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਕਦੀ ਆਹ ਮਸਲਾ ਤੇ ਕਦੀ ਆਹ ਮਸਲਾ, ਕਦੀ ਆਹ ਸਮੱਸਿਆ ਆ ਗਈ ਤੇ ਕਦੀ ਆਹ ਆ ਗਈ, ਕਦੀ ਆਹ ਚੈਲੰਜ ਕਦੀ ਆਹ ਚੈਲੰਜ, ਦੁਨੀਆ ਭਰ ਦੇ ਝੰਝਟਾਂ ਵਿੱਚੋਂ ਦੀ ਸਾਡੀ ਜ਼ਿੰਦਗੀ ਲੰਘ ਰਹੀ ਹੈ, ਤੇ ਸਾਡੇ ਮਨ ਅੰਦਰ ਇੱਕ ਸ਼ੰਕਾ ਜਿਹਾ ਪੈਦਾ ਹੋ ਜਾਂਦਾ ਕਿ ਅਸੀਂ ਇਹ ਸਦਾ ਕਰ ਸਕਦੇ ਹਾਂ। ਇਹਨੂੰ ਮੈਂ ਇੰਝ ਕਵਾਂਗਾ, ਇੱਕ ਮੈਥਮੈਟਿਕਸ ਦਾ ਸਟੂਡੈਂਟ ਜਦੋਂ ਮੈਥ ਦੀ ਬੁੱਕ ਦੇਖਦਾ ਹੈ, ਉੱਥੇ ਕੁਝ ਸਮ ਲਿਖੇ ਹੁੰਦੇ ਨੇ ਔਰ ਉਹਨੂੰ ਜਿਹੜੇ ਸਾਹਮਣੇ ਸੋਲਵ ਨਹੀਂ ਕਰਨੇ ਆਉਂਦੇ, ਧਿਆਨ ਕਰਨਾ, ਉਹਨੂੰ ਲੱਗਦਾ ਹੈ ਇਟ ਇਜ਼ ਵੈਰੀ ਡਿਫੀਕਲਟ, ਮੇਰੇ ਬਸ ਦੀ ਖੇਡ ਨਹੀਂ ਹੈ। ਹੁਣ ਟੀਚਰ ਕੀ ਕਰਦਾ ਹੈ, ਉਸ ਜਿਹੜੇ ਸਮ ਲਿਖੇ ਹੋਏ ਨੇ ਉਹਨੂੰ ਸੋਲਵ ਕਰਨ ਵਾਸਤੇ ਉਹਦਾ ਸੋਲੂਸ਼ਨ ਬੜਾ ਸੌਖਾ ਸਮਝਾ ਦਿੰਦਾ ਹੈ, ਔਰ ਜਦੋਂ ਉਹ ਸਮਝਾਇਆ ਜਾਂਦਾ ਹੈ ਉਹੀ ਸਮ ਹੁੰਦਾ ਹੈ ਜਿਹੜਾ ਬੜਾ ਸੌਖਾ ਲੱਗਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਨੋਟ ਕਰਿਓ, ਇੱਕ ਗੱਲ ਪੱਲੇ ਬੰਨ ਲੈਣੀ, ਆਪਣੇ ਹਿਰਦੇ ਚ ਵਸਾ ਲੈਣੀ, ਪਾਵਨ ਗੁਰਬਾਣੀ ਹੈ ਹੀ ਸਾਡੇ ਵਰਗੇ ਸਧਾਰਨ ਮਨੁੱਖਾਂ ਵਾਸਤੇ, ਸਾਡੇ ਵਰਗੇ ਆਮ ਸਧਾਰਨ ਮਨੁੱਖਾਂ ਵਾਸਤੇ ਹੈ। ਚਾਹੇ ਕੋਈ ਜੌਬ ਕਰ ਰਿਹਾ ਹੈ, ਚਾਹੇ ਕੋਈ ਬਿਜ਼ਨਸ ਕਰ ਰਿਹਾ ਹੈ, ਚਾਹੇ ਕੋਈ ਖੇਤੀ ਕਰ ਰਿਹਾ ਹੈ, ਆਓ ਮੇਰੇ ਗੁਰੂ ਪਿਤਾ ਤੋਂ ਸਿੱਖੀਏ। ਅੱਜ ਇਸ ਵਿੱਚ ਦੋ ਤਿੰਨ ਬੜੀਆਂ ਕਮਾਲ ਦੀਆਂ ਰਮਜਾਂ ਨੇ ਇਸ ਪਾਵਨ ਪਵਿੱਤਰ ਮੁਖਵਾਕ ਵਿੱਚ, ਜਿਸ ਵਿੱਚੋਂ ਸਾਨੂੰ ਸਮਝ ਲੱਗ ਜਾਏਗਾ ਕਿ ਅਸੀਂ ਹਰ ਵੇਲੇ ਇਹ ਗੁਰੂ ਦੀ ਬਾਤ ਇਸ ਤਰ੍ਹਾਂ ਮੰਨ ਸਕਦੇ ਹਾਂ, ਉਸਤਤ ਕਰੋ ਸਦਾ ਦਿਨ, ਉਸਤਤ ਕਰੋ ਦਿਨ ਰਾਤ, ਦਿਨ ਰਾਤ ਹਰ ਵੇਲੇ। ਆਓ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਤੋਂ ਸਰਵਣ ਕਰੀਏ। ਬਿਲਾਵਲ ਮਹੱਲਾ ਚੌਥਾ, ਆਵਹੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਆਹ ਜਿਤਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਸੰਤ ਹੋ। ਆਖੋ ਵਾਹਿਗੁਰੂ, ਸੰਤ ਤੋਂ ਮੁਰਾਦ ਜਿਹੜਾ ਇਸ ਅਸ਼ਾਂਤ ਮਨ ਨੂੰ ਸ਼ਾਂਤ ਕਰਨ ਵਾਸਤੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਨਾਲ ਜੁੜਨਾ ਚਾਹੁੰਦਾ ਹੈ। ਇੱਥੇ ਗੱਲ ਖਿਆਲ ਕਰਿਓ, ਜਿਨ੍ਹਾਂ ਦੇ ਨਾਵਾਂ ਨਾਲ ਸੰਤ ਸ਼ਬਦ ਜੁੜੇ ਹੁੰਦੇ ਨੇ, ਕਦੀ ਕਦੀ ਉਹ ਵੀ ਅਸ਼ਾਂਤ ਦੇਖੇ ਨੇ। ਇਹ ਮਨ ਜਿਹੜਾ ਨਾ, ਇਹ ਅਸ਼ਾਂਤ ਹੋ ਜਾਂਦਾ ਹੈ। ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅਟਲ ਸੱਚਾਈ ਲਿਖੀ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਇੱਕ ਛਿਨ ਵਿੱਚ ਅੰਦਰੋਂ ਖਿਜ ਜਾਂਦਾ ਹੈ, ਅੰਦਰੋਂ ਤਪ ਜਾਂਦਾ ਹੈ, ਅੰਦਰੋਂ ਖਪਦਾ ਹੈ, ਅੰਦਰੋਂ ਅਸ਼ਾਂਤ ਹੋ ਜਾਂਦਾ ਹੈ, ਮਨ ਉਬਲਦਾ ਹੈ, ਅਗਲੇ ਸੈਕਿੰਡ ਨਾਰਮਲ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਮਨ ਉਹੀ ਹੈ। ਜਿਸ ਨੂੰ ਇਹ ਸਮਝ ਆ ਗਈ ਕਿ ਪੈਸੇ ਦੇ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਸੌਖੀਆਂ ਹੋ ਜਾਂਦੀਆਂ ਨੇ, ਤਪਦੇ ਹੋਏ ਇਸ ਮਨ ਨੂੰ ਪੈਸੇ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ। ਮਤ ਸਮਝਿਓ, ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਉਹਨਾਂ ਦਾ ਮਨ ਤਪਦਾ ਨਹੀਂ ਹੋਏਗਾ, ਮਨ ਅਸ਼ਾਂਤ ਨਹੀਂ ਹੁੰਦਾ ਹੋਏਗਾ, ਸਗੋਂ ਉਹਨਾਂ ਨੂੰ ਤੇ ਵੱਖ ਵੱਖ ਪਾਸਿਆਂ ਤੋਂ ਮਨ ਨੂੰ ਤਪਾਉਣ ਦੀਆਂ ਜ਼ਿਆਦਾ ਖ਼ਬਰਾਂ ਪਹੁੰਚਦੀਆਂ ਨੇ। ਇੱਕ ਗਰੀਬ ਨੂੰ ਖ਼ਬਰ ਪਹੁੰਚਦੀ ਹੈ ਤੇਰਾ $50 ਦਾ ਨੁਕਸਾਨ ਹੋ ਗਿਆ, ਇੱਕ ਅਮੀਰ ਨੂੰ ਖ਼ਬਰ ਪਹੁੰਚਦੀ ਹੈ ਤੇਰਾ $5 billion ਦਾ ਨੁਕਸਾਨ ਹੋ ਗਿਆ। ਖਿਮਾ ਕਰਨੀ, ਗਰੀਬ ਦੇ ਨੁਕਸਾਨ ਛੋਟੇ ਨੇ, ਅਮੀਰ ਦੇ ਨੁਕਸਾਨ ਵੱਡੇ ਨੇ। ਗਰੀਬ ਦੀਆਂ ਬੈਡ ਨਿਊਜ਼ ਛੋਟੀਆਂ ਛੋਟੀਆਂ ਨੇ, ਅਮੀਰ ਦੀਆਂ ਬੈਡ ਨਿਊਜ਼ ਵੱਡੀਆਂ ਵੱਡੀਆਂ ਨੇ, ਪਰ ਇਹ ਪੈਸਾ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ। ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਹੋ ਜਾਂਦੀਆਂ ਨੇ। ਘਰ ਵਿੱਚ ਇੱਕ ਜਣਾ ਕੰਮ ਕਰੇ ਨਾ, ਖਰਚੇ ਨਹੀਂ ਚੱਲਦੇ, ਡਿਸਟਰਬ ਹੋ ਜਾਂਦਾ ਸਭ ਕੁਛ। ਦੋਨੋਂ ਜਣੇ ਕੰਮ ਕਰਦੇ ਨੇ, ਦੋਨੋਂ ਜਣੇ ਕਮਾਉਂਦੇ ਨੇ, ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਹੋ ਗਈਆਂ ਨੇ, ਪਰ ਉਸ ਕਮਾਈ ਨੇ ਮਨ ਨੂੰ ਸ਼ਾਂਤ ਨਹੀਂ ਕੀਤਾ। ਫਿਰ ਜਦੋਂ ਵਾਹਿਗੁਰੂ ਦੀ ਪਹਿਲੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਇਹ ਪਤਾ ਲੱਗ ਜਾਵੇ ਕਿ ਮਨ ਨੂੰ ਸ਼ਾਂਤ ਕਰਨ ਵਾਸਤੇ ਕੇਵਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸਿੱਖ ਸਕਦਾ, ਤੇ ਜੋ ਗੁਰੂ ਸਾਹਿਬ ਦੱਸਣਗੇ ਮੈਂ ਉਹਦੇ ਲਈ ਪ੍ਰੈਕਟਿਸ ਕਰਾਂਗਾ। ਦੇਖੋ ਹੁਣ ਮੇਰੇ ਗੁਰੂ ਪਿਤਾ ਨੇ ਕਮਾਲ ਹੀ ਕਰ ਦਿੱਤੀ ਹੈ, ਜੇ ਮਨ ਨੂੰ ਸ਼ਾਂਤ ਕਰਨ ਆਏ ਆ ਤੇ ਸਾਨੂੰ ਉਹੀ ਨਾਮ ਲੈ ਕੇ ਬੁਲਾਇਆ ਗਿਆ। ਸੰਤ ਜਨੋ, ਇਹ ਪਰਮੇਸ਼ਰ ਨਾਲ ਪਿਆਰ ਕਰਨ ਵਾਲਿਓ, ਵਾਹਿਗੁਰੂ ਪ੍ਰਤੀ ਸ਼ਰਧਾ ਰੱਖਣ ਵਾਲਿਓ, ਆਓ ਮਿਲ ਬੈਠ ਕੇ ਵਿਚਾਰਾਂ ਕਰੀਏ। ਕੀ ਵਿਚਾਰਾਂ ਕਰੀਏ? ਹਰ ਵੇਲੇ ਹਰੀ ਦੇ ਗੁਣਾਂ ਦੀ ਕਥਾ ਕਰਿਆ ਕਰੋ। ਆਹ ਸ਼ਬਦ ਆਉਂਦਾ, ਹਰ ਹਰ ਕਥਾ ਕਰੋ, ਧਿਆਨ ਦੇਣਾ ਉਹ ਕਥਾ ਕਿਹੜੀ ਹੈ। ਇੱਕ ਤੇ ਇਹ ਵੈਸੇ ਸ਼ਬਦ ਵਿਚਾਰ ਆ, ਮੈਂ ਬੇਨਤੀ ਕਰਾਂ, ਆਪਾਂ ਭਾਵੇਂ ਆਮ ਟ੍ਰੈਡੀਸ਼ਨਲ ਸ਼ਬਦ ਵਰਤ ਦਿੰਦੇ ਹਾਂ ਕਿ ਭਾਈ ਸਾਹਿਬ ਕਥਾ ਕਰ ਰਹੇ ਨੇ, ਇਹ ਸ਼ਬਦ ਦੀ ਵਿਚਾਰ ਹੈ, ਆਪਾਂ ਸਾਰੇ ਮਿਲ ਕੇ ਸ਼ਬਦ ਵਿਚਾਰ ਕਰ ਰਹੇ ਹਾਂ। ਇੱਕ ਗੱਲ ਹੋਰ ਮੈਂ ਦਿਲ ਦੀ ਕਹਿ ਦੇਵਾਂ, ਅੱਜ ਸਮੇਂ ਦੀ ਮੰਗ ਵੀ ਹੈ ਔਰ ਇਹ ਆਵਾਜ਼ਾਂ ਵੀ ਉੱਠ ਰਹੀਆਂ ਨੇ, ਭਾਵੇਂ ਇਹ ਪਿੱਛੇ ਤੋਂ ਵਨ ਵੇ ਟ੍ਰੈਕ ਚੱਲਿਆ ਆ ਰਿਹਾ ਕਿ ਬੋਲਣ ਵਾਲਾ ਬੋਲ ਲੈਂਦਾ ਏ, ਸੁਣਨ ਵਾਲੇ ਸੁਣੀ ਜਾਂਦੇ ਜੇ, ਵੈਸੇ 2-way ਟ੍ਰੈਕ ਹੀ ਚਾਹੀਦਾ। ਕਿਸੇ ਨੂੰ ਕਿਤੇ ਵੀ ਕੋਈ ਸ਼ੰਕਾ ਲੱਗੇ ਉਹ ਹੱਥ ਖੜਾ ਕਰੇ ਔਰ ਉਹਦੇ ਵਿੱਚ ਵਿਚਾਰ ਹੋ ਸਕਣ, ਕੀ ਪਤਾ ਸੰਗਤ ਵਿੱਚ ਬੈਠਾ ਹੋਇਆ ਵਿਅਕਤੀ ਉਸ ਤੋਂ ਵੀ ਵਧੀਆ ਦੱਸ ਦੇਵੇ। ਪਰ ਅੱਜ ਦੇ ਸਮੇਂ 'ਚ ਇੱਕ ਮੈਂਟੈਲਿਟੀ ਪ੍ਰੋਬਲਮ ਇਹ ਹੈ ਕਿ ਜੇ 2-way ਟ੍ਰੈਕ ਹੋਈ, ਬਹੁਤੇ ਪੁੱਛਣ ਵਾਸਤੇ ਨਹੀਂ, ਦੱਸਣ ਵਾਸਤੇ, ਦੂਸਰੇ ਨੂੰ ਮਨਾਉਣ ਵਾਸਤੇ ਆਉਂਦੇ ਜੇ, ਜਾਂ ਫਿਰ ਕਿਸੇ ਕੋਲ ਡਿਸਕਸ਼ਨ ਕਰਨ ਵਾਸਤੇ ਨੌਲੇਜ ਹੀ ਨਹੀਂ ਹੁੰਦੀ, ਉੱਥੇ ਫਿਰ 2-way ਟ੍ਰੈਕ ਚੱਲਦਾ ਨਹੀਂ ਹੈ। ਤਾਂ ਖੈਰ, ਇਹ ਇੱਕ ਸ਼ਬਦ ਦੀ ਵਿਚਾਰ ਹੈ, ਆਪਾਂ ਮਿਲ ਕੇ ਸਿੱਖ ਰਹੇ ਹਾਂ ਮੇਰੇ ਗੁਰੂ ਪਿਤਾ ਜੋ ਕਹਿ ਰਹੇ ਨੇ ਕੀ ਹੈ। ਤੇ ਹਰ ਵੇਲੇ ਜਿਹੜੀ ਕਥਾ ਕਰਨੀ ਉਹਦੇ ਬਾਰੇ ਧਿਆਨ ਦੇਣਾ, ਸ਼ਾਇਦ ਅਸੀਂ ਆਪਣੇ ਘਰਾਂ ਦਾ ਮਾਹੌਲ ਚੇਂਜ ਕਰ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਕਨਸੈਪਟ ਤੁਸੀਂ ਜਪਜੀ ਸਾਹਿਬ 'ਚ ਸੁਣਿਆ ਹੋਏਗਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਸਭ ਤੋਂ ਪਹਿਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ। ਹੁਣ ਸਾਡੀ ਆਮ ਜ਼ਿੰਦਗੀ ਦੇ ਵਿੱਚ ਸਾਨੂੰ ਕਦੀ ਕਦਾਈ ਪੋਜ਼ਿਟਿਵ ਨਿਊਜ਼ ਮਿਲਦੀ ਹੈ, ਕਦੀ ਕਦਾਈ ਸਾਨੂੰ ਨੈਗੇਟਿਵ ਨਿਊਜ਼ ਮਿਲਦੀ ਹੈ। ਛੋਟੀਆਂ ਛੋਟੀਆਂ ਐਗਜ਼ਾਮਪਲਸ ਸਾਡੇ ਨਾਲ ਆਮ ਵਾਪਰਦੀਆਂ ਨੇ। ਸਾਨੂੰ ਖਬਰ ਮਿਲਦੀ ਹੈ ਬੱਚਾ ਪਾਸ ਹੋ ਗਿਆ, ਨੋਟ ਕਰਿਓ, ਬੱਚਾ ਪਾਸ ਹੋ ਗਿਆ। ਹੁਣ ਮੰਮੀ ਬੈਠੇ ਨੇ, ਪਾਪਾ ਬੈਠੇ ਨੇ, ਬਾਹਰੋਂ ਆ ਕੇ ਬੱਚੇ ਨੇ ਕਿਹਾ ਪਾਸ ਹੋ ਗਿਆ, ਪਾਪਾ ਕਹਿੰਦੇ ਨੇ ਇਹ ਤੇ ਵਾਹਿਗੁਰੂ ਦਾ ਸ਼ੁਕਰ ਹੈ, ਵਾਹਿਗੁਰੂ ਦਾ ਸ਼ੁਕਰ ਹੈ। ਹੁਣ ਨੋਟ ਕਰਿਓ, ਇਹ ਐਵੇਂ ਨਹੀਂ ਕਹੇਗਾ, ਉਹੀ ਕਹੇਗਾ ਜਿਹਦਾ ਆਮ ਜ਼ਿੰਦਗੀ 'ਚ ਰੂਟੀਨ ਹੋਏਗਾ, ਜਿਹੜਾ ਹਰ ਵੇਲੇ ਚੰਗੀ ਖਬਰ ਸੁਣਦੇ ਆ ਧਿਆਨ ਵਾਹਿਗੁਰੂ ਵੱਲ ਜਾਏਗਾ। ਇਹਦਾ ਮਤਲਬ ਸ਼ੁਕਰਾਨਾ ਕਰਨ ਦਾ ਇਹਦੇ ਕੋਲੇ ਗੁਣ ਸੀ ਤਾਂ ਉਹਦੇ ਮੁੱਖ ਵਿੱਚੋਂ ਨਿਕਲਿਆ, ਨਹੀਂ ਤੇ ਸੱਚ ਜਾਣਿਓ ਦੁਨੀਆਂ ਦੇ ਨਾਲ ਕਦੀ ਤੁਸੀਂ ਜ਼ਿੰਦਗੀ ਦੇ ਦੋ ਸਬਜੈਕਟ ਸਾਂਝੇ ਕਰਕੇ ਦੇਖਣੇ, ਇੱਕ ਹੈ ਆਪਣੇ ਮਨ ਦੀ ਖੁਸ਼ੀ। ਤੁਸੀਂ ਜਦੋਂ ਮਨ ਦੀ ਖੁਸ਼ੀ ਕਿਸੇ ਨੂੰ ਦੱਸੋਗੇ ਨਾ, ਉਹ ਤੁਹਾਨੂੰ 2-4 ਗੱਲਾਂ ਸੁਣਾ ਕੇ ਓਵਰ ਐਕਸਾਈਟਡ ਕਰੇਗਾ। ਤੁਸੀਂ ਆਪਣੇ ਮਨ ਦਾ ਦੁੱਖ ਦੱਸ ਕੇ ਦੇਖੋ, ਉਹ ਤੁਹਾਨੂੰ ਹੋਰ ਦੁਖੀ ਕਰ ਦੇਗਾ, ਉਹ ਆਪਣੀਆਂ ਹੋਰ 5-7 ਗੱਲਾਂ ਦੁਖੀ ਕਰੇਗਾ, ਦੁੱਖ ਦੀਆਂ ਦੱਸੇਗਾ। ਇੱਕ ਹੈ ਗੁਰਮੁਖਾਂ ਦੀ ਚਰਚਾ, ਗੁਰਸਿੱਖਾਂ ਦੀ ਵਿਚਾਰ ਚਰਚਾ। ਤੁਸੀਂ ਦੇਖੋਗੇ ਜਿਹੜੇ ਗੁਰਮੁਖ ਰੂਹਾਂ ਨੇ ਗੁਰਸਿੱਖ ਪਿਆਰੇ ਨੇ, ਗੁਰਬਾਣੀ ਦੇ ਰੰਗ ਵਿੱਚ ਭਿੱਜੇ ਹੋਏ ਨੇ। ਉਹਨਾਂ ਕੋਲੇ ਜਦੋਂ ਵੀ ਤੁਸੀਂ ਦੁੱਖ ਦੀ ਗੱਲ ਕਰਦੇ ਹੋ, ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਵਾਹਿਗੁਰੂ ਭਲੀ ਕਰਨਗੇ। ਕੋਈ ਗੱਲ ਨਹੀਂ ਭਾਈ, ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ, ਵਾਹਿਗੁਰੂ ਕਿਰਪਾ ਕਰਨਗੇ। ਕਦੀ ਉਹ ਕਹਿਣਗੇ ਇਹ ਤੇ ਵਾਹਿਗੁਰੂ ਦਾ ਭਾਣਾ ਹੈ, ਨੋਟ ਕਰਿਓ, ਅਸੀਂ ਗੱਲ ਦੁੱਖ ਦੀ ਦੱਸੀ ਸੀ, ਉਹਨਾਂ ਨੇ ਸਾਨੂੰ ਬਾਤ ਵਾਹਿਗੁਰੂ ਦੀ ਦੱਸ ਦਿੱਤੀ। ਜਿਹੜਾ ਅੰਦਰੋਂ ਰੱਬ ਤੋਂ ਟੁੱਟਿਆ ਹੋਏਗਾ, ਉਹਦੇ ਕੋਲੇ ਦੁੱਖ ਦੀ ਗੱਲ ਕਰੋਗੇ, ਅੱਗੋਂ ਉਹ ਵੀ ਦੁੱਖ ਦੀ ਗੱਲ ਹੀ ਕਰੇਗਾ। ਮੈਂ ਪੜ੍ਹ ਰਿਹਾ ਸੀ ਸ਼ੇਖ ਸ਼ਾਦੀ ਦੀ ਪੁਸਤਕ। ਸ਼ੇਖ ਸ਼ਾਦੀ ਨੇ ਲਿਖਿਆ ਹੈ ਕਿ ਇੱਕ ਵਿਅਕਤੀ, ਉਹਦਾ ਬੇਟਾ ਆ ਕੇ ਕਹਿੰਦਾ ਹੈ, ਪਾਪਾ ਬਿਜ਼ਨਸ ਵਿੱਚ ਘਾਟਾ ਪੈ ਗਿਆ। ਉਹ ਕਹਿਣ ਲੱਗਾ, ਬੇਟਾ ਮੈਨੂੰ ਪਤਾ ਲੱਗ ਗਿਆ, ਮੈਨੂੰ ਸਵੇਰੇ ਖਬਰ ਮਿਲ ਗਈ ਸੀ ਘਾਟਾ ਪੈ ਗਿਆ, ਕਿਸੇ ਕੋਲੇ ਗੱਲ ਨਾ ਕਰੀ। ਉਹ ਕਹਿਣ ਲੱਗਾ, ਪਾਪਾ ਗੱਲ ਕਰਨ ਨਾਲ ਤੇ ਕਹਿੰਦੇ ਨੇ ਦੁੱਖ ਘੱਟ ਜਾਂਦਾ। ਕਹਿਣ ਲੱਗਾ, ਬੇਟਾ ਦੁੱਖ ਵੱਧ ਜਾਏਗਾ। ਕਹਿਣ ਲੱਗਾ, ਕਿਉਂ? ਕਹਿੰਦੇ ਇੱਕ ਤੇ ਘਾਟਾ ਪੈ ਗਿਆ, ਦੂਸਰਾ ਦੁਨੀਆਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਆਖੋ ਵਾਹਿਗੁਰੂ, ਸੱਚ ਹੈ। ਸਾਡੇ ਘਰ ਦਾ ਦੁੱਖ ਗੁਆਂਢੀ ਨੂੰ ਪਤਾ ਲੱਗ ਜੇ ਸਹੀ, ਸਾਡੇ ਘਰ ਦਾ ਦੁੱਖ ਦੁਨੀਆਂ ਨੂੰ ਪਤਾ ਲੱਗ ਜੇ ਸਹੀ। ਬੰਦਾ ਹੋਸਪਿਟਲ ਐਡਮਿਟ ਹੁੰਦਾ ਹੈ, ਦੁਨੀਆਂ ਨੂੰ ਪਤਾ ਲੱਗਦਾ, ਪੁੱਛਣ ਆਉਂਦੇ ਜੇ ਕੀ ਹੋ ਗਿਆ ਜੀ, ਬਸ ਤੁਰਿਆ ਜਾਂਦਾ ਸੀ, ਪੈਰ ਫਿਸਲ ਗਿਆ, ਗੋਡੇ ਤੇ ਸੱਟ ਲੱਗੀ। ਇਹ ਤੇ ਕੁਛ ਵੀ ਨਹੀਂ, ਮੇਰੀ ਭੂਆ ਦਾ ਮੁੰਡਾ ਡਿੱਗਿਆ ਸੀ, ਉਹਦੇ ਲਾਤੀ ਟੁੱਟ ਗਈ ਸੀ। ਆ ਦੁਨੀਆਂ ਦਾ ਦਸਤੂਰ ਹੈ, ਦੇਖ ਲੈਣਾ ਕਦੀ ਪਰਖ ਕੇ। ਤੁਹਾਡੇ ਦੁੱਖਾਂ ਦੀ ਬਾਤ ਕਰਨ ਲੱਗਿਆਂ ਉਹ ਖੁਦ ਦੁੱਖਾਂ ਦੀ ਬਾਤ ਸੁਣਾ ਜਾਂਦੇ ਜੇ, ਉੱਥੇ ਸੱਚ ਜਾਣਿਓ, ਹਰ ਕੀ ਕਥਾ ਨਹੀਂ ਚੱਲਦੀ। ਆਖੋ ਵਾਹਿਗੁਰੂ। ਇੱਕ ਹੋਰ ਕਦੀ ਨੋਟ ਕਰਨਾ, ਦੀਵਾਨ ਸਮਾਪਤੀ ਹੋਏਗੀ, ਲੰਗਰ ਛਕਾਂਗੇ, ਉੱਥੇ ਦੋ ਚਾਰ ਜਾਣੇ ਮਿਲਣਗੇ, ਟੌਪਿਕ ਦੇਖਣਾ, ਜਿਹੜੀ ਡਿਸਕਸ਼ਨ ਚੱਲ ਰਹੀ ਹੁੰਦੀ ਹੈ ਉਸ ਡਿਸਕਸ਼ਨ ਦੇ ਵਿੱਚ ਕੋਈ ਗੁਰੂ ਸਾਹਿਬ ਦਾ ਸਬਜੈਕਟ ਨੇੜੇ ਤੇੜੇ ਹੁੰਦਾ ਕਿ ਨਹੀਂ। ਹਾਲੇ ਤੇ ਗੁਰੂ ਦੇ ਘਰ ਵਿੱਚ ਖੜੇ ਹੁੰਦੇ ਆ, ਨੋਟ ਕਰਿਓ, ਹਾਲੇ ਤੇ ਗੁਰੂ ਦੇ ਘਰ ਤੋਂ ਬਾਹਰ ਗਏ ਨਹੀਂ, ਅੰਦਰ ਹਾਲੇ ਬਾਉਂਡਰੀ ਚ। ਜਾਣੀ ਬਾਦਸ਼ਾਹ ਦੇ ਮਹਿਲ ਵਿੱਚ ਫਿਰਦੇ ਹੋਏ ਵੀ ਕੀ ਬਾਦਸ਼ਾਹ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਮਨ ਬਾਦਸ਼ਾਹ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ। ਆਖੋ ਵਾਹਿਗੁਰੂ, ਗੁਰੂ ਰਹਿਮਤ ਕਰਨ। ਜਦੋਂ ਵੀ ਚੰਗੀ ਖਬਰ ਆਵੇ, ਸਾਡੇ ਮੁੱਖ ਵਿੱਚੋਂ ਆਪਣੇ ਆਪ ਬੋਲ ਨਿਕਲਣ, ਵਾਹਿਗੁਰੂ ਦੀ ਕਿਰਪਾ ਹੋ ਗਈ ਹੈ, ਵਾਹਿਗੁਰੂ ਦਾ ਸ਼ੁਕਰ ਹੈ। ਇਹ ਉਹੀ ਕਰਨਗੇ, ਨੋਟ ਕਰਿਓ, ਜਿਹੜੇ ਐਡਮਿਸ਼ਨ ਲੈਣ ਵੇਲੇ ਜਦੋਂ ਅਰਦਾਸ ਕਰਦੇ ਸੀ ਨਾ, ਔਰ ਉਹਨਾਂ ਨੂੰ ਯਾਦ ਹੈ ਕਿ ਅਸੀਂ ਮੰਗਿਆ ਸੀ, ਜਿਹੜਾ ਐਡਮਿਸ਼ਨ ਵੇਲੇ ਮੰਗਿਆ ਸੀ ਨਾ, ਉਹ ਰਿਜ਼ਲਟ ਵੇਲੇ ਮਿਲਿਆ। ਕਮਾਲ ਦੀ ਬਾਤ, ਐਡਮਿਸ਼ਨ ਵੇਲੇ ਮੰਗਿਆ ਸੀ, ਰਿਜ਼ਲਟ ਵੇਲੇ ਭੁੱਲ ਗਏ ਆ। ਇਹ ਸਾਡੇ ਮਨ ਦਾ ਸੁਭਾਅ ਹੈ। ਕਿਉਂ? ਕਿਉਂਕਿ ਮਨ ਦੇ, ਨੋਟ ਕਰਿਓ, ਸਰੀਰ ਦੇ ਸਵਾਸਾਂ ਵਿੱਚ ਦਿਲ ਦੀ ਧੜਕਣ ਹੈ, ਤੇ ਮਨ ਦੇ ਪ੍ਰਾਣਾਂ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਹੈ। ਆਖੋ ਵਾਹਿਗੁਰੂ। ਦੂਸਰਾ ਹੈ ਬੈਡ ਨਿਊਜ਼। ਇੱਕ ਨਹੀਂ, ਦੋ ਨਹੀਂ, ਅਣਗਿਣਤ ਬੈਡ ਨਿਊਜ਼ ਮਿਲਦੀਆਂ ਨੇ। ਪਤੀ ਪਤਨੀ ਦੋਨੋਂ ਜੌਬ ਕਰਦੇ ਨੇ, ਉਹ ਆਪਣੇ ਦੁੱਖਾਂ ਦੀ ਕਹਾਣੀ ਆ ਕੇ ਘਰ ਦੱਸੇਗਾ, ਉਹ ਆਪਣੇ ਦੁੱਖਾਂ ਦੀ ਕਹਾਣੀ ਆ ਕੇ ਘਰ ਦੱਸੇਗਾ। ਜੇ ਤੇ ਸਾਡੇ ਅੰਦਰੋਂ ਆਵਾਜ਼ ਨਿਕਲਦੀ ਹੈ, ਕੋਈ ਗੱਲ ਨਹੀਂ, ਵਾਹਿਗੁਰੂ ਦੀ ਰਜ਼ਾ ਹੈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਹੋ ਸਕਦਾ ਵਾਹਿਗੁਰੂ ਜੀ ਕੁਛ ਹੋਰ ਦੇਣਾ ਚਾਹੁੰਦੇ ਨੇ। ਫਿਰ ਤੇ ਅਸੀਂ ਇੱਕ ਦੂਸਰੇ ਦੇ ਨਾਲ ਗੱਲਾਂ ਕਰਦੇ ਹਾਂ, ਉਹ ਦੁੱਖ ਦੱਸ ਰਿਹਾ, ਉਹਦਾ ਧਿਆਨ ਵਾਹਿਗੁਰੂ ਵੱਲ ਦਵਾ ਦਿੱਤਾ। ਆਖੋ ਵਾਹਿਗੁਰੂ। ਨਹੀਂ ਤੇ ਫਿਰ ਜਪਜੀ ਸਾਹਿਬ ਚ ਤੇ ਪੜ੍ਹ ਲਿਆ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਆਸਾ ਜੀ ਦੀ ਵਾਰ ਵਿੱਚ ਵੀ ਪੜ੍ਹ ਲਿਆ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਪਰ ਸਾਡੀ ਜਨਰਲ ਡਿਸਕਸ਼ਨ ਦੇ ਵਿੱਚ ਹਾਲੇ ਗੁਰਮਤ ਦੇ ਸ਼ਬਦ ਨਹੀਂ ਆਏ, ਤੇ ਅਰਦਾਸ ਦੇ ਵਿੱਚ ਇੱਕ ਸ਼ਬਦ ਦਾ ਯਾਦ ਰੱਖਿਓ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਖਾਲਸਾ ਜੀ ਦੇ ਬੋਲ ਬਾਲੇ ਕਿਹੜੇ ਨੇ? ਸਿੱਖ ਦੇ ਬੋਲ ਬਾਲੇ ਕਿਹੜੇ ਨੇ? ਸਿੱਖ ਦੇ ਬੋਲ ਬਾਲੇ ਦੁੱਖਾਂ ਦੇ ਵਿੱਚ ਰਜ਼ਾ ਦਾ ਬੋਲ ਹੈ, ਸੁਖਾਂ ਦੇ ਵਿੱਚ ਸ਼ੁਕਰਾਨੇ ਦਾ ਬੋਲ ਹੈ। ਅਗਰ ਕੋਈ ਕਹਿੰਦਾ ਹੈ, ਪਾਪਾ ਪਾਪਾ ਅੱਜ ਨਾ ਆਪਣੇ ਬਾਰੇ ਫਲਾਨਾ ਆਹ ਗੱਲ ਕਹਿੰਦਾ ਸੀ, ਤੇ ਅੱਗੋਂ ਜਵਾਬ ਹੋਵੇ, ਬੇਟਾ ਕੋਈ ਗੱਲ ਨੀ, ਦੁਨੀਆਂ ਦੀ ਨਿੰਦਾ ਕਰਨ ਨਾਲ ਕੁਛ ਨੀ ਘਟਦਾ ਹੁੰਦਾ, ਜੇ ਲੋਕ ਨਿੰਦਾ ਤਾਂ ਕਿਆ ਘਟ ਜਾਈ। ਇੱਕ ਯਾਦ ਰੱਖਿਓ, ਇਹ ਤਾਂ ਹੀ ਬਾਤ ਬਣੇਗੀ ਜੇ ਇਹ ਪੰਕਤੀਆਂ ਯਾਦ ਰਹਿਣਗੀਆਂ ਉਸ ਵੇਲੇ, ਮੇਰੇ ਗੁਰੂ ਸਾਹਿਬ ਨੇ ਮੈਨੂੰ ਆਹ ਕਿਹਾ। ਜੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਵੀ ਗੱਲ ਦਾ ਰਿਐਕਸ਼ਨ ਕਹਿਣ ਲੱਗੇ ਹਾਂ, ਉਹ ਗੁਰੂ ਦੇ ਸਿਧਾਂਤ ਆ ਗਏ ਤੇ ਇਹਦਾ ਮਤਲਬ ਆਮ ਸਧਾਰਨ ਮਨੁੱਖ ਹਰ ਵੇਲੇ ਹਰੀ ਦੀ ਕਥਾ ਕਰ ਰਿਹਾ ਹੈ। ਅੱਖ ਵਾਹਿਗੁਰੂ। ਇੱਕ ਹੋਰ ਮੈਂ ਉਦਾਹਰਨ ਦੇਣੀ ਚਾਹਾਂਗਾ। ਇੱਕ ਬੰਦਾ ਬਿਲਕੁਲ ਦੁਖੀ ਹੈ, ਉਹਦਾ ਦੁੱਖ ਤੁਹਾਡੇ ਨਾਲ ਰਿਲੇਟਡ ਨਹੀਂ ਹੈ, ਉਹਨੇ ਤੁਹਾਡੇ ਕੋਲੇ ਆ ਕੇ ਦੁੱਖ ਦੱਸਿਆ ਹੈ। ਕੋਸ਼ਿਸ਼ ਕਰਿਓ ਕਦੀ ਵੀ ਆਪਣਾ ਦੁੱਖ ਨਾ ਦੱਸਿਓ, ਉਹਦੇ ਸਟ੍ਰੈਸ ਨੂੰ ਹੋਰ ਨਾ ਵਧਾਇਓ। ਉਸ ਵੇਲੇ ਜੇ ਕੋਈ ਐਸੀਆਂ ਪੰਕਤੀਆਂ ਯਾਦ ਨੇ, ਕੋਈ ਐਸੀ ਗੁਰੂ ਕੀ ਵਿਚਾਰ ਯਾਦ ਹੈ ਜਿਸ ਨਾਲ ਉਸ ਨੂੰ ਹੌਸਲਾ ਮਿਲਦਾ ਹੋਵੇ। ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ, ਉਹ ਕਹਿੰਦਾ ਕਿਸੇ ਦੇ ਦੁੱਖਾਂ ਵਿੱਚ ਜੇ ਹੋਰ ਕੁਛ ਨਹੀਂ ਕਰ ਸਕਦਾ, ਉਹਨੂੰ ਹੌਸਲਾ ਹੀ ਦੇ, ਬਹੁਤ ਵੱਡੀ ਸੇਵਾ ਹੁੰਦੀ। ਜੇ ਅੱਖ ਵਾਹਿਗੁਰੂ, ਜੇ ਸਾਡਾ ਇਹ ਰੂਟੀਨ ਬਣ ਜਾਵੇ ਫਿਰ ਤੇ ਹੋ ਗਿਆ। ਹੁਣ ਦੇਖੋ ਸਾਡੇ ਕੋਲ ਆ ਕੇ ਜਦੋਂ ਕੋਈ ਕਿਸੇ ਦੀ ਗੱਲ ਕਰੇ ਤੇ ਅੰਦਰੋਂ ਆਵਾਜ਼ ਨਿਕਲੇ, ਨਾ ਵੀ ਇੰਜ ਨਾ ਕਹਿ। ਸੁਖਮਨੀ ਸਾਹਿਬ ਚ ਆਪਾਂ ਸੁਣਿਆ ਸੀ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇੱਕ ਦੂਸਰੇ ਨੂੰ ਪੰਗਤੀਆਂ ਯਾਦ ਕਰਵਾਈਏ, ਘਰਾਂ ਵਿੱਚ ਗੁੱਸਾ ਆ ਜਾਵੇ ਉਸ ਵੇਲੇ ਯਾਦ ਕਰਾ ਦਈਏ, ਥੋੜਾ ਠੰਡਾ ਹੋ ਬਈ, ਇੰਜ ਨਾ ਕਰ, ਥੋੜਾ ਸੋਚ, ਠੰਡੇ ਦਿਮਾਗ ਨਾਲ ਸੋਚ। ਗੁਰੂ ਪਿਤਾ ਨੇ ਕਿਹਾ ਸੀ, ਇਹ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਿਸੇ ਦੇ ਗੁੱਸੇ ਨੂੰ ਵਧਾ ਕੇ ਕਦੀ ਘਰ ਦਾ ਮਾਹੌਲ ਠੀਕ ਨਹੀਂ ਹੋਏਗਾ, ਉਹਦੇ ਗੁੱਸੇ ਨੂੰ ਘਟਾ ਕੇ ਹੋਏਗਾ। ਇਹ ਗੱਲਾਂ ਮੇਰੇ ਗੁਰੂ ਪਿਤਾ ਨੇ ਛੋਟੇ ਛੋਟੇ ਟਿਪਸ ਸਾਨੂੰ ਦਿੱਤੇ। ਇੱਥੇ ਅਸੀਂ ਵਿਚਾਰਦੇ ਹਾਂ ਵਿਚਾਰਦੇ ਹਾਂ, ਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ ਸੁਣਦੇ ਹਾਂ, ਅੰਦਰ ਮੈਮਰੀ ਪਾਵਰ ਵਿੱਚ ਇੰਸਟਾਲ ਕਰਕੇ ਲਿਜਾਣਾ ਹੈ। ਅੰਦਰ ਵਾਹਿਗੁਰੂ ਨੇ ਐਸਾ ਇੱਕ ਕੰਪਿਊਟਰ ਲਾਇਆ ਹੋਇਆ, ਅਨਲਿਮਿਟਿਡ ਡਾਟਾ ਇਸ ਵਿੱਚ ਲੋਡ ਹੋ ਸਕਦਾ ਹੈ, ਇਸ ਵਿੱਚ ਇੰਸਟਾਲ ਹੋ ਸਕਦਾ ਹੈ। ਇਤਨਾ ਗਿਆਨ ਦਾ ਖਜ਼ਾਨਾ ਇੰਸਟਾਲ ਹੋ ਸਕਦਾ ਹੈ, ਦੁਨੀਆਂ ਦੇ ਹਰ ਕੰਪਿਊਟਰ ਦੀ ਹਾਰਡ ਡਿਸਕ ਫੁੱਲ ਹੋ ਸਕਦੀ ਹੈ। ਇਹ ਵਾਹਿਗੁਰੂ ਦੀ ਲਾਈ ਹੋਈ ਮੈਮਰੀ ਪਾਵਰ ਕਦੀ ਫੁੱਲ ਨਹੀਂ ਹੁੰਦੀ। ਇਹ ਗੱਲ ਹੋਰ ਖਿਆਲ ਕਰਨੀ, ਦੁਨੀਆਂ ਦੇ ਕੰਪਿਊਟਰ ਦੀ ਹਾਰਡ ਡਿਸਕ ਫੁੱਲ ਹੋ ਜਾਵੇ, ਉਹਦੇ ਅੰਦਰੋਂ ਸੋਫਟਵੇਅਰ ਨਹੀਂ ਕਦੀ ਨਿਕਲਦਾ, ਇਹ ਤੇ ਕਮਾਲ ਦੀ ਬਾਤ। ਇਹ ਹੈ ਜਿਤਨਾ ਗਿਆਨ ਦਾ ਖਜ਼ਾਨਾ ਅੰਦਰ ਜਾਂਦਾ ਜਾਏਗਾ ਉਤਨਾ ਅੰਦਰੋਂ ਨਿਕਲਦਾ ਜਾਏਗਾ। ਗੁਰਬਾਣੀ ਅੰਦਰ ਇੱਕ ਸਵਾਲ ਆਇਆ, ਮੈਂ ਹੱਥ ਬੰਨ ਕੇ ਬੇਨਤੀ ਕਰਾਂਗਾ, ਆਪ ਬਾਣੀ ਪੜਾਂਗੇ ਨਾ ਤੇ ਬਾਣੀ ਦਾ ਸਵਾਦ ਆਉਣ ਲੱਗ ਜਾਏਗਾ, ਗੁਰੂ ਦੀਆਂ ਗੱਲਾਂ ਦਾ ਸਵਾਦ ਆਉਣ ਲੱਗ ਜਾਏਗਾ। ਮੈਂ ਵੀਰ ਜੀ ਹੋਰਾਂ ਨਾਲ ਗੱਲ ਕਰ ਰਿਹਾ ਸੀ ਜਿਹੜੇ ਕਲਾਸਾਂ ਲਾ ਰਹੇ ਨੇ, ਮੈਂ ਕਿਹਾ ਜੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਕਲਾਸ ਦੇ ਵਿੱਚ ਉਹਨਾਂ ਤੋਂ ਬੁਲਵਾ ਦਿੱਤਾ ਜਾਵੇ, ਬੱਚਿਆਂ ਤੋਂ ਘਰਾਂ ਚ ਵੀ ਕੋਸ਼ਿਸ਼ ਕਰਿਓ, ਇਹ ਆਪਣੇ ਘਰਾਂ ਵਿੱਚ ਖਾਸ ਤੌਰ ਤੇ ਜਿਹੜੇ ਟੀਨ ਏਜ ਦੇ ਬੱਚੇ ਨੇ। ਆ ਜਿਹੜਾ ਐਤਵਾਰ ਹੈ, ਐਤਵਾਰ ਨੂੰ 1 ਵਜੇ ਤੋਂ ਲੈ ਕੇ ਜੋ 3 ਵਜੇ ਤੱਕ ਸੈਮੀਨਾਰ ਹੈ, ਉਹਦਾ ਸਬਜੈਕਟ ਹੀ ਇਹ ਹੈ ਕਿ ਘਰਾਂ ਵਿੱਚ ਮਾਪੇ ਕਿਉਂ ਜਿਹਾ ਮਾਹੌਲ ਬਣਾਉਣ ਤਾਂ ਕਿ ਬੱਚੇ ਆਪਣੇ ਆਪ ਗੁਰਬਾਣੀ ਨਾਲ ਜੁੜਨ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਜਦੋਂ ਤੁਸੀਂ ਇੱਕ ਸ਼ਬਦ ਦੀਆਂ ਪੰਗਤੀਆਂ ਉਹਨਾਂ ਦੇ ਮੁੱਖ ਚੋਂ ਬੁਲਵਾ ਦਿਓਗੇ, ਲੈਂਗੁਏਜ ਡਜ਼ਨਟ ਮੈਟਰ, ਅੱਜ ਤੇ ਇੰਗਲਿਸ਼ ਦੇ ਗੁਟਕੇ ਮਿਲ ਜਾਂਦੇ ਨੇ, ਨੋ ਐਕਸਕਿਊਜ਼ ਕਿ ਸਾਡੇ ਬੱਚੇ ਨੂੰ ਆਉਂਦੀ ਨਹੀਂ ਹੈ ਬਾਣੀ, ਇੰਗਲਿਸ਼ ਦੇ ਗੁਟਕੇ ਹਨ ਉਹਨਾਂ ਕੋਲੇ, ਦੇ ਦਿਓ ਇੰਗਲਿਸ਼ ਦੇ ਗੁਟਕੇ ਪੜਾ ਦਿਓ, ਇੱਕ ਸ਼ਬਦ ਬੁਲਵਾ ਦਿਓ। ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 250-300 ਸ਼ਬਦ ਜਿਹੜੇ ਕੀਰਤਨ ਜਗਤ ਵਿੱਚ ਕਾਫੀ ਫੇਮਸ ਨੇ, ਉਹ ਸ਼ਬਦ ਜਦੋਂ ਬੱਚਾ ਕਲਾਸ ਵਿੱਚ ਬੋਲੇਗਾ, ਉਹ ਗੁਰਦੁਆਰੇ ਆਏਗਾ, ਉਹੀ ਸ਼ਬਦ ਕੀਰਤਨ ਹੋ ਰਿਹਾ ਹੋਏਗਾ, ਉਹਦਾ ਟੇਸਟ ਡਿਵੈਲਪ ਹੋ ਜਾਏਗਾ। ਅਸੀਂ ਐਵੇਂ ਕਸੂਰ ਦੇ ਦਿੰਦੇ ਹਾਂ ਕਿ ਬੱਚਿਆਂ ਦਾ ਜੀ, ਬੱਚਿਆਂ ਨੂੰ ਕੀਰਤਨ ਚੰਗਾ ਨਹੀਂ ਲੱਗਦਾ ਜੀ, ਅਸੀਂ ਕਿੱਥੇ ਟੇਸਟ ਡਿਵੈਲਪ ਕਰਨ ਦੇ ਯਤਨ ਕੀਤੇ ਜੀ, ਅਗਰ ਕਰਾਂਗੇ ਤੇ ਉਹਦੇ ਰਿਜ਼ਲਟ ਹਨ, ਅੱਜ ਵੀ ਹਨ। ਦੇਖੋ ਦੁਨੀਆਂ ਤੇ ਬਹੁਤ ਕੁਝ ਪੋਜ਼ਿਟਿਵ ਹੋ ਰਿਹਾ, ਕਦੀ ਪੋਜ਼ਿਟਿਵ ਦੇਖਣ ਵਾਲੀਆਂ ਅੱਖਾਂ ਹੋਣ। ਛੋਟੀ ਛੋਟੀ ਉਮਰ ਦੇ ਬੱਚੇ ਆ, ਪਿੱਛੇ ਜਿਹੇ ਪੰਜਾਬ ਦੇ ਵਿੱਚ, ਮੈਂ ਬੇਨਤੀ ਕਰਾਂ ਹਰ ਬੰਦਾ ਜਦੋਂ ਵਰਦਾ ਪੰਜਾਬ ਚਾਹ ਹੋ ਰਿਹਾ ਜੀ, ਪੰਜਾਬ ਚਾਹ ਹੋ ਰਿਹਾ ਜੀ, ਜਿਹੜੇ ਪੰਜਾਬ ਚ ਗੁਰਬਾਣੀ ਕੰਠ ਮੁਕਾਬਲੇ ਹੋਏ ਸੀ ਉਹਦੀਆਂ ਵੀਡੀਓ ਸੀਡੀਜ਼ ਦੇਖ ਕੇ ਦੇਖੋ, ਇੱਕ ਇੱਕ ਬੱਚੇ ਦੇ 40-40 ਬਾਣੀਆਂ ਕੰਠ ਹੋ ਜਾਣੀਆਂ, ਔਰ 4-4 ਸਾਲ ਦੀ ਬੱਚੀ ਨੇ 40 ਬਾਣੀਆਂ ਕੰਠ ਕਰ ਲੈਣੀਆਂ। ਪੋਜ਼ਿਟਿਵਿਟੀ ਪਾਸ ਆਨ ਨਹੀਂ ਹੋ ਪਾ ਰਹੀ ਅੱਗੇ ਦੀ ਅੱਗੇ, ਪੋਜ਼ਿਟਿਵਿਟੀ ਕਿਸੇ ਨੂੰ ਦੱਸੀਏ ਚਾਓ ਜਾਗੇਗਾ। ਜਦੋਂ ਬੱਚਾ ਸ਼ਬਦ ਬੋਲੇਗਾ ਮੁੱਖ ਦੇ ਨਾਲ, ਤਾਂ ਜਦੋਂ ਇੱਥੇ ਕੀਰਤਨ ਹੋ ਰਿਹਾ ਹੋਏਗਾ, ਟੇਸਟ ਡਿਵੈਲਪ ਹੋਏਗਾ, ਉਹਨੂੰ ਲੱਗੇਗਾ ਤੇ ਉਹੀ ਸ਼ਬਦ ਹੈ ਜਿਹੜਾ ਮੈਂ ਸੰਗਤ ਵਿੱਚ ਮੈਂ ਬੋਲਿਆ ਸੀ, ਫਿਰ ਇੰਸਟਾਲ ਹੁੰਦਾ ਹੈ। ਜਦੋਂ ਅਸੀਂ ਆਪ ਬਾਣੀ ਪੜਾਂਗੇ ਫਿਰ ਗੁਰਬਾਣੀ ਦਾ ਸੱਚ ਜਾਣਿਓ, ਸਾਡੇ ਚ ਜਿਹੜੇ ਆਪ ਪਾਠ ਕਰਦੇ ਨੇ ਨਾ, ਉਹਨਾਂ ਦੇ ਅੰਦਰ ਜ਼ਰੂਰ ਇੱਕ ਕੁਐਸਚਨ ਪੈਦਾ ਹੋ ਜਾਂਦਾ ਹੈ ਕਿ ਜੋ ਗੁਰਬਾਣੀ ਅੰਦਰ ਕਿਹਾ ਮੈਨੂੰ ਸਮਝ ਵੀ ਆ ਜਾਣੀ ਚਾਹੀਦੀ ਹੈ। ਖੁਬਾਈ ਜਿਹਨੇ ਕਦੀ ਮੈਥੇਮੈਟਿਕਸ ਦੀ ਬੁੱਕ ਨੂੰ ਹੱਥ ਹੀ ਨਹੀਂ ਲਾਇਆ, ਉਹਨੂੰ ਤੁਸੀਂ ਦਿਖਾ ਦਿਓ ਉੱਥੇ, ਹੁਣ ਖਾਸ ਤੌਰ ਤੇ ਜੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਚ ਪੜ੍ਹੇ ਹਾਂ ਤੇ ਅੱਜ CBSE ਬੋਰਡ ਦੇ ਜਿਹੜੇ ਮੈਥ ਦੀ ਬੁੱਕ ਹੈ ਉਹ ਦੇਖ ਕੇ ਮਨ ਨੂੰ ਹੀ ਘਬਰਾ ਜਾਏਗਾ ਕਿਉਂਕਿ ਸਮਝ ਹੀ ਨਹੀਂ ਆਉਣਗੇ। ਤੋ ਖੈਰ ਗੁਰੂ ਰਹਿਮਤ ਕਰਨ, ਗੁਰਬਾਣੀ ਦੀਆਂ ਆਪ ਪਾਠ ਕਰਾਂਗੇ ਤੇ ਸਾਨੂੰ ਬਾਤਾਂ ਚੰਗੀਆਂ ਲੱਗਣਗੀਆਂ। ਜਦੋਂ ਵਿਚਾਰਾਂ ਚੰਗੀਆਂ ਲੱਗਣਗੀਆਂ ਨਾ, ਫਿਰ ਪਤਾ ਲੱਗੇਗਾ ਇਹਦਾ ਤੇ ਮੇਰੇ ਘਰ ਨੂੰ ਬੜਾ ਫਾਇਦਾ ਹੋਏਗਾ, ਇਸ ਗੁਰਬਾਣੀ ਦੀ ਬਾਤ ਦਾ ਤੇ ਮੇਰੀ ਜ਼ਿੰਦਗੀ ਚ ਬੜਾ ਫਾਇਦਾ ਹੋਏਗਾ, ਮੇਰੇ ਬੱਚਿਆਂ ਨੂੰ ਬੜਾ ਫਾਇਦਾ ਹੋਏਗਾ। ਮੈਂ ਬੇਨਤੀ ਕਰਾਂ ਜੇ ਗੁਰਬਾਣੀ ਦਾ ਖਜ਼ਾਨਾ ਪਤਾ ਲੱਗ ਜਾਵੇ ਨਾ, ਦੁਨੀਆਂ ਤਰਲੇ ਲਏਗੀ, ਹਾਏ ਮੈਨੂੰ ਸਿਖਾ ਦਿਓ ਆ ਕਿਵੇਂ ਅਸੀਂ 18-18 ਸਾਲ ਬੱਚੇ ਨੂੰ, ਛੋਟੇ ਛੋਟੇ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਭੇਜਦੇ ਹਾਂ ਠੰਡ ਚ, ਪਤਾ ਹੈ 18 ਸਾਲਾਂ ਬਾਅਦ ਡਿਗਰੀ ਮਿਲਣੀ ਜੇ। ਗੁਰੂ ਰਹਿਮਤ ਕਰਨ, ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਿਓ ਕਿ ਜਿਹੜੀਆਂ ਜਿਹੜੀਆਂ ਪੰਕਤੀਆਂ ਚੰਗੀਆਂ ਲੱਗਦੀਆਂ ਨੇ ਉਹ ਅੰਦਰ ਇੰਸਟਾਲ ਹੋ ਜਾਂਦੀਆਂ ਨੇ। ਸਾਈਕੋਲੋਜੀਕਲੀ ਪੁਆਇੰਟ ਹੈ, ਜਿੱਧਰ ਮਨ ਖਿੱਚਿਆ ਜਾਵੇ, ਜੋ ਮਨ ਨੂੰ ਚੰਗਾ ਲੱਗੇ ਜਾਂ ਤੇ ਉਹ ਯਾਦ ਰਹਿੰਦਾ। ਦੋ ਗੱਲਾਂ ਯਾਦ ਰਹਿੰਦੀਆਂ ਕਦੀ ਜ਼ਿੰਦਗੀ ਚ ਤਜਰਬਾ ਕਰਕੇ ਦੇਖਣਾ, ਜਿਹੜੀ ਗੱਲ ਨਾ ਚੰਗੀ ਲੱਗੇ ਉਹ ਯਾਦ ਰਹਿੰਦੀ ਆ। ਆਖੋ ਵਾਹਿਗੁਰੂ ਦੇਖ ਲੈਣਾ, ਕਦੀ ਜਿਹੜਾ ਬੋਲ ਕਿਸੇ ਦਾ ਹਰਟ ਹੋ ਗਿਆ ਨਾ ਉਹ ਭੁੱਲੇਗਾ ਹੀ ਨਹੀਂ। ਤੇ ਮੇਰੇ ਗੁਰੂ ਨੇ ਕਮਾਲ ਕਰ ਦਿੱਤੀ, ਦੋਨੋਂ ਹੀ ਮੈਥਡ ਵਰਤੇ ਨੇ ਗੁਰਬਾਣੀ ਅੰਦਰ। ਕੁਛ ਮਿੱਠੀਆਂ ਗੱਲਾਂ ਵੀ ਕਹੀਆਂ ਨੇ, ਜਿਹੜਾ ਕੱਲ ਦਾ ਮੁੱਖ ਵਾਕ ਤੁਹਾਨੂੰ ਯਾਦ ਹੋਏਗਾ ਸਾਰਿਆਂ ਨੂੰ। ਤੇ ਸਤਿਗੁਰਾਂ ਨੇ ਕੌੜੀਆਂ ਗੱਲਾਂ ਵੀ ਕਹੀਆਂ ਨੇ, ਮਨ ਰੇ ਕੌਣ ਕੁ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਤਾਂ ਕਿ ਇਹ ਜ਼ਿੰਦਗੀ ਚ ਯਾਦ ਰਹਿ ਜਾਣ ਗੱਲਾਂ, ਜਿਹੜੀਆਂ ਗੱਲਾਂ ਯਾਦ ਰਹਿ ਜਾਂਦੀਆਂ ਨੇ ਨਾ, ਜਿੰਨੀ ਕੁ ਵੀ ਸਮਝ ਆ ਜਾਵੇ ਗੁਰਬਾਣੀ ਦੀ, ਘਰ ਵਿੱਚ ਕੋਸ਼ਿਸ਼ ਕਰਿਓ ਆਮ ਜਨਰਲ ਡਿਸਕਸ਼ਨ ਦੇ ਵਿੱਚ ਉਹ ਸੰਸਾਰ ਫੈਸਲੇ ਲੈ ਕੇ ਇੱਕ ਦੂਸਰੇ ਨੂੰ ਯਾਦ ਕਰਵਾਈਏ। ਆਖੋ ਬਾਕੀ ਗੱਲਾਂ ਵੀ ਤੇ ਆਪਾਂ ਯਾਦ ਕਰਵਾਉਣੀ ਹੈ। ਕਦੀ ਕਦਾਈ ਸਕੂਲ ਦੇ ਵਿੱਚੋਂ ਕੋਈ ਨੋਟਸ ਆ ਜਾਂਦਾ ਸਾਨੂੰ ਲਿਖਿਆ ਹੋਇਆ, ਤੇ ਅਸੀਂ ਬੱਚੇ ਨੂੰ ਵਾਰ ਵਾਰ ਯਾਦ ਕਰਵਾਉਂਦੇ ਹਾਂ। ਸਪੋਜ਼ ਉੱਥੇ ਲਿਖਿਆ ਹੋਵੇ ਐਗਜ਼ਾਮ ਦੇ ਦਿਨਾਂ ਵਿੱਚ ਲੇਟ ਨਾਈਟ ਤੱਕ ਨਹੀਂ ਜਾਗਣਾ, ਟਾਈਮ ਸਿਰ ਸੌਂ ਜਾਓ, ਤੇ ਆਪਾਂ ਕਿੰਨੇ ਵਾਰੀ ਯਾਦ ਕਰਾਵਾਂਗੇ, ਦੇਖ ਬੇਟੇ ਤੇਰੇ ਸਕੂਲ ਚੋਂ ਨੋਟਸ ਕੀ ਆਇਆ ਸੀ, ਦੇਖ ਬੇਟਾ ਤੇਰੇ ਟੀਚਰ ਨੇ ਕੀ ਕਿਹਾ ਸੀ। ਕਾਸ਼ ਕਦੀ ਇਹ ਵੀ ਹੋ ਜਾਵੇ, ਦੇਖ ਬੇਟਾ ਗੁਰੂ ਨੇ ਕੀ ਕਿਹਾ ਹੈ। ਦੇਖ ਭੈਣੇ ਆਪਣੇ ਘਰ ਦਾ ਮਾਹੌਲ ਖਰਾਬ ਹੋ ਰਿਹਾ ਤੇਰੇ ਗੁੱਸੇ ਹੋਣ ਨਾਲ, ਆਹ ਵੇਖੋ ਗੁਰੂ ਦੀ ਬਾਤ, ਇੱਕ ਦੂਸਰੇ ਨੂੰ ਯਾਦ ਕਰਵਾਉਣਾ ਉਹ ਹੈ ਸਦਾ ਹਰੀ ਦੀ ਕਥਾ ਕਰਨੀ। ਆਖੋ ਵਾਹਿਗੁਰੂ, ਫਿਰ ਹੋਏਗਾ ਕੀ, ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰਹ। ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਨਾਮ ਹੈ, ਇਹ ਉਹ ਸ਼ਿਪ ਹੈ, ਸਮੁੰਦਰ ਦੇ ਵਿੱਚ ਸ਼ਿਪ ਤੋਂ ਬਿਨਾਂ ਨਹੀਂ ਜਾਇਆ ਜਾ ਸਕਦਾ। ਆਖੋ ਵਾਹਿਗੁਰੂ, ਨਹੀਂ ਜਾ ਸਕਦਾ। ਅੱਜ ਤੱਕ ਕੋਈ ਵੀ ਐਗਜ਼ਾਮਪਲ ਨਹੀਂ ਬਣੀ ਕਿ ਕੋਈ ਬੰਦਾ ਬੋਟ ਜਾਂ ਸ਼ਿਪ ਤੋਂ ਬਿਨਾਂ ਸਮੁੰਦਰ ਦਾ ਰਾਊਂਡ ਲਾਤਾ ਹੋਵੇ ਕਿਸੇ ਨੇ। ਧਰਤੀ ਦਾ ਪੈਦਲ ਲਾਇਆ ਹੋਵੇਗਾ, ਸਮੁੰਦਰ ਦਾ ਨਹੀਂ ਹੋ ਸਕਦਾ, ਸ਼ਿਪ ਚਾਹੀਦੀ ਹੈ। ਸਾਡਾ ਮਨ ਕਦੀ ਨਫ਼ਰਤ ਵਿੱਚ ਡੁੱਬਦਾ ਏ, ਕਦੀ ਹਉਮੈ ਵਿੱਚ ਡੁੱਬਦਾ ਏ, ਕਦੀ ਕ੍ਰੋਧ ਵਿੱਚ ਡੁੱਬਦਾ ਏ। ਕੇਵਲ ਡੁੱਬਦਾ ਹੀ ਨਹੀਂ ਹੈ, ਸਾਨੂੰ ਦੁਖੀ ਕਰ ਰਿਹਾ ਹੈ, ਘਰਾਂ ਦਾ ਮਾਹੌਲ ਖਰਾਬ ਕਰ ਰਿਹਾ ਹੈ। ਇਹਨਾਂ ਆਦਤਾਂ ਕਰਕੇ ਹੀ ਸਾਡੇ ਬੱਚੇ ਸਾਡੇ ਤੋਂ ਦੂਰ ਜਾਈ ਜਾ ਰਹੇ ਨੇ, ਅਸੀਂ ਘਰਾਂ ਵਿੱਚ ਕਿਤਨਾ ਨੁਕਸਾਨ ਠਾਈ ਜਾ ਰਹੇ ਹਾਂ। ਇਸ ਮਨ ਨੂੰ ਬਚਾਉਣ ਵਾਸਤੇ ਵਾਹਿਗੁਰੂ ਦੀ ਯਾਦ ਸ਼ਿਪ ਹੈ। ਆਖੋ ਵਾਹਿਗੁਰੂ, ਸੱਚ ਹੈ, ਕਿਸੇ ਦੁਖੀ ਬੰਦੇ ਨੂੰ ਤੁਰੰਤ ਇਹ ਗੱਲ ਕਹਿ ਦਿੱਤੀ ਜਾਵੇ, ਤੂੰ ਡੋਲਨਾ, ਦੇਖ ਤੇਰੇ ਅੰਦਰ ਵਾਹਿਗੁਰੂ ਜੀ ਨੇ। ਵਾਹਿਗੁਰੂ ਕਿਸੇ ਦਾ ਬੁਰਾ ਨਹੀਂ ਕਰਦੇ, ਵਾਹਿਗੁਰੂ ਦਿਆਲੂ ਨੇ। ਪਿਆਰਿਆ ਅੰਦਰ ਝਾਤੀ ਮਾਰ, ਕਿਧਰੇ ਸਾਡਾ ਹੀ ਵਾਹਿਗੁਰੂ ਨਾਲ ਜੁੜਨ ਦੀ ਦੇਰੀ ਹੋ ਗਈ ਹੈ, ਸਾਡੇ ਤੋਂ ਹੀ ਕਿਤੇ ਵਾਹਿਗੁਰੂ ਨਾਲ ਜੁੜਨ ਦੀ ਘਾਟ ਹੈ। ਵਾਹਿਗੁਰੂ ਦੇਣ ਲੱਗਿਆ ਦੇਰੀ ਨਹੀਂ ਕਰਦੇ, ਕੋਈ ਗੱਲ ਨਹੀਂ, ਤੂੰ ਅਰਦਾਸ ਕਰ, ਜੇ ਇਹ ਨਹੀਂ ਮਿਲਿਆ ਵਾਹਿਗੁਰੂ ਕੁਛ ਹੋਰ ਦੇਣਗੇ, ਸੱਚ ਜਾਣੇ ਹੌਸਲਾ ਮਿਲੇਗਾ। ਕਿਉਂਕਿ ਵਾਹਿਗੁਰੂ ਦੀ ਯਾਦ ਮਨ ਨੂੰ ਡੁੱਬਣ ਤੋਂ ਬਚਾਉਣ ਲਈ ਇੱਕ ਸ਼ਿਪ ਹੈ। ਖੇਵਟ, ਖੇਵਟ ਹੁੰਦਾ ਪੈਲਟ, ਸ਼ਿਪ ਪੈਲਟ ਤੋਂ ਬਿਨਾਂ ਨਹੀਂ ਚੱਲਦਾ। ਇਹ ਪੁਰਾਣਾ ਜ਼ਮਾਨਾ ਗੱਡਿਆਂ ਦਾ ਜ਼ਮਾਨਾ ਸੀ, ਗੱਡਾ ਹਰ ਕੋਈ ਚਲਾ ਲੈਂਦਾ ਸੀ, ਜਹਾਜ਼ ਹਰ ਇੱਕ ਤੋਂ ਨਹੀਂ ਚੱਲਦਾ। ਇਸ ਮਨ ਨੂੰ ਵਾਹਿਗੁਰੂ ਦੀ ਯਾਦ ਕਿਹੜੀਆਂ ਵਿਚਾਰਾਂ ਦਬਾਉਣਗੀਆਂ, ਉਹ ਗੁਰੂ ਕੀਆਂ ਵਿਚਾਰਾਂ ਦਬਾਉਣਗੀਆਂ। ਸਤਿਗੁਰੂ ਕਹਿੰਦੇ ਗੁਰੂ ਕਾ ਸ਼ਬਦ ਜਿਹੜਾ ਹੈ ਉਹ ਪੈਲਟ ਹੈ। ਆਖੋ ਵਾਹਿਗੁਰੂ, ਗੁਰੂ ਦਾ ਗਿਆਨ, ਗੁਰੂ ਦੀਆਂ ਸਿੱਖਿਆਵਾਂ ਇਸ ਸ਼ਿਪ ਨੂੰ ਚਲਾਉਣਗੀਆਂ। ਜੇ ਸਾਡੇ ਪੰਕਤੀਆਂ ਨਹੀਂ ਯਾਦ ਹੋਣਗੀਆਂ, ਵਾਹਿਗੁਰੂ ਦੀ ਵਿਚਾਰ ਯਾਦ ਨਹੀਂ ਹੋਏਗੀ, ਤੇ ਵਾਹਿਗੁਰੂ ਦੀ ਯਾਦ ਵੀ ਨਹੀਂ ਬਣੇਗੀ। ਗੁਰੂ ਰਹਿਮਤ ਕਰਨ, ਗੁਰੂ ਕੀ ਬਾਣੀ ਦੀਆਂ ਵਿਚਾਰਾਂ ਸਾਡੇ ਅੰਦਰੋਂ ਥਾਟ ਪ੍ਰੋਸੈਸ ਚਲਾਉਣਗੀਆਂ। ਜੋ ਅਸੀਂ ਸੰਸਾਰ ਤੋਂ ਸਿੱਖਿਆ ਉਹ ਸਾਡਾ ਅੱਜ ਵੀ ਸਟੱਡੀ ਦੇ ਲੈਵਲ ਦੇ ਵਿੱਚ ਜੋ ਚੱਲ ਰਿਹਾ ਉਹ ਇੱਕ ਸਰਕਲ ਹੈ ਲਰਨ। ਅੱਜ ਤੱਕ ਜੋ ਸਿੱਖਿਆ ਹੋਇਆ ਉਸ ਵਿੱਚੋਂ ਬਹੁਤ ਕੁਛ ਐਸਾ ਬੰਦੇ ਨੂੰ ਬਾਅਦ ਚ ਪਤਾ ਲੱਗਦਾ ਮੈਂ ਗਲਤ ਸਿੱਖਿਆ, ਉਹਨੂੰ ਅਨਲਰਨ ਕੀਤਾ ਜਾਂਦਾ ਹੈ, ਫਿਰ ਰੀਲਰਨ ਕੀਤਾ ਜਾਂਦਾ ਹੈ, ਰੀਲਰਨ ਤੋਂ ਬਾਅਦ ਫਿਰ ਨਵੀਂ ਚੀਜ਼ ਸਿੱਖੀ ਜਾਂਦੀ ਹੈ। ਗੁਰਬਾਣੀ ਅੰਦਰ ਵੀ ਇਹ ਤਿੰਨੋਂ ਸ਼ਬਦ ਆਏ ਨੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜੋ ਦੁਨੀਆਂ ਨੇ ਸਿਖਾਇਆ, ਦੁਨੀਆਂ ਕਹਿੰਦੀ ਸੀ ਦੁੱਖ ਬੋਝ ਹੈ, ਗੁਰੂ ਕਹਿੰਦੇ ਦੁੱਖ ਤਜਰਬਾ ਹੈ। ਆਖੋ ਵਾਹਿਗੁਰੂ, ਸੋਚ ਬਦਲ ਗਈ। ਦੁਨੀਆਂ ਕਹਿੰਦੀ ਸੀ ਵਡਿਆਈ ਹੋਵੇ, ਦੁਨੀਆਂ ਤੇ ਸਟੇਟਸ ਹੋਵੇ, ਸਤਿਗੁਰੂ ਕਹਿੰਦੇ ਨਿਰੇ ਝੰਝਟ ਨੇ। ਸਗੋਂ ਜਿਉਂ ਜਿਉਂ ਪੈਸਾ ਵੱਧਦਾ ਜਾਵੇ ਸ਼ੁਕਰਾਨਾ ਵਧਾ ਲਈਏ, ਅੰਦਰ ਸੁੱਖ ਬੜਾ ਮਿਲਦਾ ਹੈ। ਪ੍ਰੋਪਰਟੀ ਵੱਧਦੀ ਜਾਵੇ ਵਿਖਾਵਾ ਘਟਾ ਲਈਏ ਤੇ ਬੜਾ ਸੁੱਖ ਹੁੰਦਾ ਹੈ। ਗਿਆਨ ਵੱਧਦਾ ਜਾਵੇ ਤੇ ਅੰਦਰ ਨਿਮਰਤਾ ਬਣਾ ਲਈਏ, ਬੜਾ ਆਨੰਦ ਹੈ। ਵਾਹਿਗੁਰੂ ਦੀ ਯਾਦ ਬਣ ਜਾਵੇ ਕਿ ਆਪਣੇ ਆਪ ਨੂੰ ਇੰਜ ਵਿਚਰੋ ਕਿ ਜੇ ਦੁਨੀਆਂ ਤੇ ਭੋਲਾ ਭਾਲਾ ਮੰਨਿਆ ਜਾਏਗਾ ਕੋਈ ਫਰਕ ਨਹੀਂ ਪਏਗਾ, ਵਾਹਿਗੁਰੂ ਜੀ ਨਾਲ ਨਿਭ ਜਾਵੇ ਅੰਦਰੋਂ ਬੜਾ ਆਨੰਦ ਹੈ। ਤੇ ਮੈਂ ਬੇਨਤੀ ਕਰਾਂ ਜੇ ਅੰਦਰ ਆਨੰਦ ਹੈ ਨਾ ਤੇ ਦੁਨੀਆਂ ਤੋਂ ਬਹੁਤ ਸੌਖਾ ਹੈ। ਆਖੋ ਵਾਹਿਗੁਰੂ, ਬਹੁਤ ਸੌਖਾ ਹੈ। ਉਹਦੇ ਲਈ ਜਿਉਂ ਜਿਉਂ ਗੁਰੂ ਤੋਂ ਸਿੱਖਾਂਗੇ, ਗੁਰੂ ਸਾਹਿਬ ਨੇ ਸਾਨੂੰ ਵੱਖਰੀਆਂ ਗੱਲਾਂ ਦੇ ਦੇਣੀਆਂ ਨੇ। ਅਸੀਂ ਸਮਾਜ ਤੋਂ ਸਿੱਖਿਆ ਸੀ ਕਿ ਜਦੋਂ ਖੁਸ਼ੀ ਦਾ ਸਮਾਗਮ ਆਉਂਦਾ ਸੀ ਭੰਗੜੇ ਪਾਉਣੇ, ਡਾਂਸ ਕਰਨੇ, ਓਵਰ ਐਕਸਾਈਟਡ ਹੋਣਾ, ਓਵਰ ਇਮੋਸ਼ਨਲ ਹੋਣਾ। ਸਤਿਗੁਰੂ ਨੇ ਵੱਖਰੀ ਗੱਲ ਸਿਖਾ ਦਿੱਤੀ, ਨਾ 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 ਇੰਜ ਨਾ ਕਰੀ, ਇਹ ਸੋਚ ਬਦਲ ਦੇ, ਜਦੋਂ ਤੈਨੂੰ ਖੁਸ਼ੀ ਆਵੇ ਸ਼ੁਕਰਾਨਾ ਕਰ। ਆਖੋ ਵਾਹਿਗੁਰੂ, ਨੋਟ ਕਰਿਓ, ਇਮੋਸ਼ਨਲ ਓਵਰ ਐਕਸਾਈਟਡ ਵਿੱਚ ਮਨ ਸ਼ਾਂਤ ਨਹੀਂ ਹੁੰਦਾ, ਬੰਦੇ ਦੇ ਮਨ ਨੂੰ ਭੁਲੇਖਾ ਹੁੰਦਾ, ਸ਼ਾਂਤ ਨਹੀਂ ਹੁੰਦਾ। ਸ਼ੁਕਰਾਨੇ ਵਿੱਚ ਮਨ ਸ਼ਾਂਤ ਹੁੰਦਾ ਹੈ। ਮੇਰੇ ਮਨ ਹਰ ਗੁਣ ਹਰ ਉਚਰੋ, ਹਰ ਆਤਮਾ ਬਣ ਕੇ ਸਾਡੇ ਅੰਦਰ ਨੇ, ਉਹਨਾਂ ਦੇ ਗੁਣ ਪੰਜ ਨੇ, ਸ਼ੁਕਰਾਨਾ, ਨਿਮਰਤਾ, ਸਹਿਨਸ਼ੀਲਤਾ, ਸੈਲਫ ਡਿਸਿਪਲਨ, ਸੱਚਾ ਪਿਆਰ। ਇਹਨੂੰ 5 ਵਰਚੂਸ ਕਿਹਾ, 5 ਗੁਣ ਨੇ ਆਤਮਾ ਦੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਦੇ। ਇੱਥੇ ਸ਼ਬਦ ਵਰਤਿਆ ਹਰ ਵੇਲੇ ਉਚਰੋ, ਇਹਦਾ ਮਤਲਬ ਕਦੀ ਕਿਸੇ ਨੂੰ ਇੰਜ ਗੱਲ ਕਰ ਲਿਆ ਕਰ ਵੀ ਪਿਆਰਿਆ ਕੋਈ ਗੱਲ ਨਹੀਂ, ਸ਼ੁਕਰਾਨਾ ਕਰ, ਸ਼ੁਕਰਾਨਾ ਕਰ ਰੱਬ ਦੀਆਂ ਦਿੱਤੀਆਂ ਦਾਤਾਂ ਦਾ। ਫਿਰ ਕਦੀ ਕਿਹਾ ਇੱਕ ਦੂਸਰੇ ਨੂੰ ਜਨਰਲ ਡਿਸਕਸ਼ਨ ਵਿੱਚ ਇਹਨਾਂ ਗੁਣਾਂ ਦੀ ਬਾਤ ਤਦ ਆਏਗੀ ਜੇ ਆਪ ਜੀਵਨ ਜਿਉਂਦਾ ਹੋਏਗਾ। ਆਖੋ ਵਾਹਿਗੁਰੂ, ਉਹੀ ਮਾਂ ਉਹੀ ਪਿਤਾ ਆਪਣੇ ਬੱਚੇ ਨੂੰ ਇਹੋ ਜਿਹੀ ਨਸੀਹਤ ਦੇ ਸਕਦੇ ਨੇ, ਬੇਟਾ ਆਪਸੀ ਪਿਆਰ ਵਿੱਚ ਰਿਹਾ ਕਰੋ, ਇੱਕ ਦੂਸਰੇ ਨਾਲ ਨਫ਼ਰਤ ਨਹੀਂ ਕਰੀਦੀ, ਇੱਕ ਦੂਸਰੇ ਨਾਲ ਰੁਸੀਦਾ ਨਹੀਂ, ਜਿਹੜੇ ਆਪ ਪਿਆਰ ਦੀ ਖੇਲ ਖੇਲਦੇ ਜੇ। ਨਹੀਂ ਤੇ ਫਿਰ ਜਦੋਂ ਬੱਚੇ ਨੂੰ ਕਹੇਗਾ ਨਾ ਤੇ ਬੱਚਾ ਵੀ ਦੇਖੇਗਾ ਮੇਰੀ ਮੰਮੀ ਦੀ ਤੇ ਤਾਈ ਨਾਲ ਨਹੀਂ ਬਣਦੀ, ਮੈਨੂੰ ਕਹਿੰਦੀ ਹੈ ਮਿਲ ਕੇ ਖੇਲਿਆ ਕਰੋ। ਇਹੀ ਕਾਰਨ ਹੈ, ਗੈਪ ਪੈਂਦਾ, ਸਾਡਾ ਅਸਰ ਨਹੀਂ ਪੈਂਦਾ ਬੱਚਿਆਂ ਤੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਦੱਸਿਆ ਹੈ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਗੱਲ ਦਾ ਅਸਰ ਦੂਸਰੇ ਤੇ ਪਵੇ, ਸਤਿਗੁਰੂ ਕਹਿੰਦੇ ਪ੍ਰਥਮੇ ਮਨ ਪ੍ਰਬੋਧੋ ਆਪਣਾ ਪਾਤਸ਼ਾਹ ਅਵਰ ਰਿਜਾਵੈ, ਪਹਿਲਾਂ ਗੁਣਾਂ ਵਿੱਚ ਜਿਉਣਾ ਸ਼ੁਰੂ ਕਰੀਏ। ਜਿਸ ਵੇਲੇ ਇੱਥੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ, ਚੰਗਾ ਲੱਗਿਆ ਮੰਨ ਲੈਣਾ, ਨਾ ਚੰਗਾ ਲੱਗਿਆ ਇਗਨੋਰ ਕਰ ਦੇਣਾ। ਜਿਹੜੇ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਨੇ, ਜਿਸ ਵੇਲੇ ਉਹਨਾਂ ਦੀ ਕੋਈ ਗੱਲ ਚੰਗੀ ਨਾ ਲੱਗੇ ਉਦੋਂ ਮਨ ਤਪਦਾ ਹੈ, ਇਸ ਤਪਦੇ ਹੋਏ ਮਨ ਨੂੰ ਸ਼ਾਂਤ ਕਰਨ ਵਾਸਤੇ ਦੋ ਗੱਲਾਂ ਯਾਦ ਰੱਖ ਲਿਓ। ਪਹਿਲਾਂ ਤੇ ਇਹ ਯਾਦ ਕਰਿਓ ਰਿਸ਼ਤਾ ਦਿੱਤਾ ਕਿਹਨੇ ਹੈ, ਜੇ ਤੇ ਮਾਂ ਹੈ ਤਾਂ ਰੱਬ ਨੇ ਦਿੱਤਾ ਹੈ, ਜਨਮ ਤੋਂ ਦਿੱਤਾ ਸੀ, ਜੇ ਸੱਸ ਹੈ ਤਾਂ ਗੁਰੂ ਨੇ ਦਿੱਤਾ ਆਨੰਦ ਕਾਰਜ ਤੋਂ ਉੱਥੇ ਬੈਠ ਕੇ ਲਿਆ। ਔਰ ਇਹ ਗੱਲ ਕਦੀ ਨਾ ਭੁੱਲਿਓ, ਵੰਸ ਆ ਲਾਈਫ, ਜ਼ਿੰਦਗੀ ਚ ਇੱਕੋ ਵਾਰੀ, ਸਾਡੀ ਬਦਕਿਸਮਤੀ ਹੈ ਸਾਡੇ ਮਾਪਿਆਂ ਨੇ ਸਾਨੂੰ ਦੱਸਿਆ ਹੀ ਨਹੀਂ ਕਿ ਉੱਥੇ ਕਿਉਂ ਬੈਠਿਆ ਜਾਂਦਾ ਹੈ। ਸ਼ਾਇਦ ਸਾਨੂੰ ਨਹੀਂ ਪਤਾ ਹੁੰਦਾ ਉਸ ਵੇਲੇ ਜਦੋਂ ਆਨੰਦ ਕਾਰਜ ਹੁੰਦੇ ਨੇ ਨਾ, ਕਿਤਨੇ ਰੋਜ਼ਾਨਾ ਦੇ ਆਉਣ ਵਾਲਿਆਂ ਨੂੰ ਪਾਸੇ ਮੱਥਾ ਟੇਕਣਾ ਪਿਆ, ਕਿਉਂਕਿ ਸੁਭਾਗ ਜੋੜੀ ਬੈਠੀ ਹੈ, ਤੂੰ ਨਹੀਂ ਟੇਕ ਸਕਦਾ ਮੱਥਾ, ਉਂਝ ਜੋ ਜਗ੍ਹਾ ਰਿਜ਼ਰਵਡ ਹੈ, ਇੱਥੇ ਕਿਸੇ ਨੂੰ ਬੈਠਣ ਨਹੀਂ ਦਿੱਤਾ ਜਾਏਗਾ, ਉਠਾ ਦਿੱਤਾ ਜਾਏਗਾ ਪਾਸੇ ਬੈਠ, ਤੈਨੂੰ ਨਹੀਂ ਪਤਾ ਇੱਥੇ ਮੱਥਾ ਟੇਕਣਾ। ਅਰਦਾਸ ਕਰਨ ਵਾਲੇ ਭਾਈ ਸਾਹਿਬ ਜੀ ਨੇ ਵੀ ਪਾਸੇ ਖੜ ਕੇ ਅਰਦਾਸ ਕੀਤੀ ਸੀ ਉਸ ਦਿਨ, ਜ਼ਿੰਦਗੀ ਚ ਇੱਕੋ ਵਾਰੀ ਉਹ ਰਿਜ਼ਰਵ ਕੀਤੀ ਗਈ ਜਗ੍ਹਾ ਸਾਡੇ ਵਾਸਤੇ, ਸਿਰਫ ਓਨਲੀ 55 ਮਿੰਟਸ ਵਾਂਸ ਅ ਲਾਈਫ। ਜਿਹੜੀ ਚੀਜ਼ ਜ਼ਿੰਦਗੀ ਚ ਇੱਕੋ ਵਾਰੀ ਆਈ ਸੀ ਉਹਦੀ ਵੈਲਿਊ ਜਿਤਨੀ ਕੁ ਮਾਂ ਨੂੰ ਪਤਾ ਸੀ ਉਹਨੇ ਦੱਸ ਦਿੱਤੀ, ਜੇ ਮਾਂ ਨੂੰ ਨਹੀਂ ਪਤਾ ਸੀ ਤਾਂ ਨਹੀਂ ਦੱਸੀ। ਮੈਂ ਜਦ ਮੈਨੂੰ ਸਮਝ ਆਈ ਸੀ, ਮੈਂ ਆਪਣੀ ਮਾਂ ਜੀ ਨੂੰ ਜਦੋਂ ਪੁੱਛਿਆ ਸੀ, ਕਹਿਣ ਲੱਗੇ ਬੇਟਾ ਸਾਨੂੰ ਤੇ ਆਪ ਨਹੀਂ ਸੀ ਪਤਾ। ਮੈਂ ਥੈਂਕਫੁਲ ਹਾਂ ਆਪਣੀ ਮਾਂ ਦਾ ਜਿਹਨੇ ਐਕਸੈਪਟ ਕੀਤਾ ਹੈ। ਸਾਨੂੰ ਆਪਣੇ ਬੱਚਿਆਂ ਕੋਲ ਐਕਸੈਪਟ ਕਰ ਲੈਣਾ ਚਾਹੀਦਾ, ਬੇਟਾ ਜਦ ਸਾਡੇ ਆਨੰਦ ਕਾਰਜ ਹੋਏ ਸੀ ਸਾਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਐ ਪੁੱਤਰ ਐ ਧੀਏ, ਜਦੋਂ ਤੂੰ ਉੱਥੇ ਬੈਠਣਾ ਗੱਲ ਯਾਦ ਰੱਖੀ, ਗੁਰੂ ਰਾਮਦਾਸ ਸਾਹਿਬ ਜੀ ਤੋਂ ਰਿਸ਼ਤੇ ਲਏ ਜਾਂਦੇ ਨੇ, ਸੱਸ ਦਾ ਰਿਸ਼ਤਾ ਉਸ ਤੋਂ ਪਹਿਲਾਂ ਨਹੀਂ ਅਪਰੂਵ ਹੋ ਸਕਦਾ। ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਹੋਣ, ਆਨੰਦ ਕਾਰਜ ਨਾ ਹੋਣ, ਤੇ ਸਿੱਖ ਦਾ ਰਿਸ਼ਤਾ ਅਪਰੂਵੇਬਲ ਨਹੀਂ ਹੈ, ਉਸ ਤੋਂ ਪਹਿਲਾਂ ਨਹੀਂ ਜੁੜਦਾ। ਫਿਰ ਦੇਖਣਾ ਹੈ ਜੇ ਤੇ ਭੈਣ ਦਾ ਰਿਸ਼ਤਾ ਹੈ, ਭਰਾ ਦਾ ਰਿਸ਼ਤਾ ਹੈ ਤਾਂ ਰੱਬ ਨੇ ਦਿੱਤਾ ਹੈ, ਜੇ ਦਰਾਣੀ ਦਾ ਰਿਸ਼ਤਾ ਹੈ, ਜਠਾਣੀ ਦਾ ਰਿਸ਼ਤਾ ਹੈ ਤਾਂ ਗੁਰੂ ਨੇ ਦਿੱਤਾ ਹੈ। ਉਸ ਵੇਲੇ ਤਪਦੇ ਹੋਏ ਮਨ ਨੂੰ ਠੰਡਾ ਕਰਨ ਵਾਸਤੇ ਇੱਕੋ ਹੀ ਗੱਲ ਯਾਦ ਰੱਖਿਓ, ਇਹ ਗੁਰੂ ਦਾ ਰਿਸ਼ਤਾ ਹੈ, ਮੈਂ ਇਸ ਨੂੰ ਤਪਦੇ ਹੋਏ ਮਨ ਨਾਲ ਨਹੀਂ ਨਿਭਾਉਣਾ। ਫਿਰ ਤੇ ਹੋ ਗਿਆ ਖੇਵਟ ਗੁਰ ਸ਼ਬਦ ਤਰੋ, ਫਿਰ ਤੇ ਗੁਰਬਾਣੀ ਇੱਕ ਪੈਲਟ ਬਣ ਗਈ ਸਾਡੇ ਮਨ ਦਾ, ਮਲਾਹ ਬਣ ਗਈ, ਇਹਨੇ ਵਾਹਿਗੁਰੂ ਦੀ ਯਾਦ ਦਾ ਸ਼ਿਪ ਜਿਹੜਾ ਹੈ ਉਹ ਤਿਆਰ ਕਰ ਲਿਆ। ਸਾਡਾ ਮਨ ਵਾਹਿਗੁਰੂ ਦੀ ਯਾਦ ਵਿੱਚ, ਗੁਰੂ ਦੇ ਸ਼ੁਕਰਾਨੇ ਵਿੱਚ, ਇਹ ਗੱਲ ਯਾਦ ਕਰਿਓ, ਸਾਡੇ ਬੱਚੇ ਸਾਡੇ ਤੋਂ ਕੋਈ ਚੀਜ਼ ਲੈ ਕੇ ਗਲਤ ਵਰਤੋਂ ਕਰਦੇ ਨੇ, ਕਿਤਨਾ ਦਿਲ ਦੁਖਦਾ ਹੈ, ਕਿਤਨਾ ਦਿਲ ਦੁਖਦਾ ਹੈ। ਬੰਦਾ ਸੋਚਦਾ ਮਨਾ, ਆਹ ਮੈਂ ਕੀ ਕਰ ਬੈਠਾ, ਮੈਂ ਹੀ ਇਹਨਾਂ ਨੂੰ ਇਹ ਚੀਜ਼ਾਂ ਲਿਆ ਕੇ ਦਿੱਤੀਆਂ, ਇਹ ਤੇ ਗਲਤ ਪਾਸੇ ਤੁਰ ਗਿਆ। ਗੁਰੂ ਦੇ ਮਨ ਵਿੱਚ ਕੀ ਬੀਤਦੀ ਹੋਏਗੀ ਜਦੋਂ ਗੁਰੂ ਸਾਹਿਬ ਤੋਂ ਰਿਸ਼ਤਾ ਲੈਣ ਆਉਂਦੇ ਜੇ, ਫਿਰ ਉਹ ਰਿਸ਼ਤੇ ਸਾਡੇ ਤੋਂ ਨਿਭਦੇ ਨਹੀਂ ਹੈ, ਕੀ ਕਦੀ ਸੋਚਿਆ ਜੇ? ਪਰ ਉਹੀ ਸੋਚੇਗਾ ਜਿਹੜਾ ਮਨ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੀ ਆਦਤ ਬਣ ਜਾਏਗੀ। ਸਤਿਗੁਰੂ ਦਾ ਜਵਾਬ ਅਗਲੀ ਪੰਕਤੀ 'ਚ ਦਿੰਦੇ ਨੇ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ ਰਹਾਓ। ਮਸਤਕ ਲਿਖੇ ਲੇਖ ਕੀ ਹੁੰਦੇ ਨੇ? ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਜ਼ਰੂਰ ਸਮਝਣੀਆਂ ਪੈਣਗੀਆਂ। ਮਸਤਕ ਦੇ ਲੇਖ ਕੀ ਨੇ? ਜਿਹੜੀ ਗੱਲ ਸਾਨੂੰ ਹਰ ਇੱਕ ਨੇ ਕਹੀ, ਦਾਦਿਆ ਦਾਦੀ ਨੇ ਵੀ ਉਹੀ ਕਹੀ, ਮਾਪਿਆਂ ਨੇ ਵੀ ਉਹੀ ਕਹੀ, ਸਾਡੇ ਚਾਰ ਚੁਫੇਰੇ ਪਰਿਵਾਰ ਦੇ ਮੈਂਬਰ ਆਂਢੀ ਗੁਆਂਢੀ ਸਾਰੇ ਕਹਿੰਦੇ ਸੀ, ਉਹ ਸਾਡੇ ਅੰਦਰ ਉਕਰੀ ਗਈ। ਜਿਹੜੀ ਅੰਦਰ ਉਕਰੀ ਗਈ ਗੱਲ, ਉਹ ਮਸਤਕ ਦੇ ਲੇਖ ਨੇ। ਸਾਡੇ ਚੋਂ ਬਹੁਤੇ ਐਸੇ ਨੇ ਜਿਨ੍ਹਾਂ ਨੂੰ ਡਰਾ ਦਿੱਤਾ ਗਿਆ ਕਿ ਬਿੱਲੀ ਅੱਗੋਂ ਦੀ ਰਾਹ ਕੱਟ ਗਈ, ਤੇਰਾ ਕੰਮ ਨਹੀਂ ਬਣਨਾ, ਉਹ ਡਰਦੇ ਪਏ ਜੀ। ਮੈਂ ਤੇ ਹੈਰਾਨ ਹੁੰਦਾ ਕਈ ਵਾਰੀ, ਦੇਸ਼ੋਂ ਵਿਦੇਸ਼ਾਂ ਚ ਆ ਗਏ, ਇਹ ਡਰ ਹਾਲੇ ਵੀ ਨਹੀਂ ਨਿਕਲਿਆ। ਵਾਹਿਗੁਰੂ, ਕੈਨੇਡਾ ਵਰਗੇ ਦੇਸ਼ਾਂ ਵਿੱਚ ਬਿੱਲੀ ਕਦੀ ਕਦਾਈ ਮਿਲਦੀ ਜੇ, ਪਰ ਜਿਹਦੇ ਅੰਦਰ ਮਸਤਕ ਦੇ ਲੇਖ ਲਿਖੇ ਪਏ ਜੇ ਨਾ, ਉਹਦੇ ਅੰਦਰ ਉਹ ਡਰ ਨਹੀਂ ਨਿਕਲਦੇ ਆ, ਇਹੀ ਤੇ ਮਸਤਕ ਦੇ ਲੇਖ ਹੈ। ਬੱਚੇ ਦੇ ਅੰਦਰ ਕੁਛ ਵੀ ਨਹੀਂ ਹੈ, ਨੋਟ ਕਰਿਓ, ਬੱਚੇ ਨੂੰ ਕੋਈ ਡਰ ਨਹੀਂ ਹੈ। ਮੈਂ ਕੱਲ ਬੇਨਤੀ ਕੀਤੀ ਸੀ, ਸਾਰੀਆਂ ਆਦਤਾਂ ਬਾਅਦ ਵਿੱਚ ਜ਼ਮਾਨੇ ਤੋਂ ਇੰਸਟਾਲ ਹੁੰਦੀਆਂ ਨੇ। ਬੱਚੇ ਨੂੰ ਕੁਛ ਨਹੀਂ ਪਤਾ ਬਿੱਲੀ ਲੰਘਦੀ ਹੈ ਕਿ ਮਾਂ ਲੰਘਦੀ ਹੈ ਕਿ ਪਿਤਾ ਲੰਘਦਾ, ਕੌਣ ਹੈ। ਬਹੁਤ ਐਸੇ ਨੇ, ਇਹ ਜੀ ਸਿਆਣੇ ਹੁੰਦੇ ਨੇ ਜੀ, ਇਹ ਜੀ ਭੂਤ ਪ੍ਰੇਤ ਹੁੰਦੇ ਨੇ ਜੀ, ਕਿਉਂਕਿ ਸਾਨੂੰ ਜ਼ਮਾਨੇ ਨੇ ਉਕਰ ਦਿੱਤਾ। ਆਖੋ ਵਾਹਿਗੁਰੂ, ਜੋ ਉਕਰ ਦਿੱਤਾ ਉਸ ਤੋਂ ਅਸੀਂ ਡਰੀ ਜਾਂਦੇ ਹਾਂ। ਮੈਂ ਇੱਕ ਐਗਜ਼ਾਮਪਲ ਦੇਵਾਂ, ਆਪਾਂ ਸਾਰੇ ਜਿਤਨੇ ਏਸ਼ੀਆ ਦੇ ਦੇਸ਼ਾਂ ਵਾਲੇ ਰਹਿਣ ਵਾਲੇ ਹਾਂ ਨਾ, ਸਵੇਰੇ ਦਰਵਾਜ਼ਾ ਖੋਲਿਆ ਹੋਵੇ ਤੇ ਸਾਹਮਣੇ ਕਿਸੇ ਨੇ ਸਰੋਂ ਦਾ ਤੇਲ, ਸਾਬਣ ਵਗੈਰਾ, ਹੋਰ ਖਮਣੀ ਵਗੈਰਾ ਰੱਖੀ ਹੋਵੇ ਨਾ, ਤੇ ਸੱਚ ਜਾਣੋ ਤੇ ਸ਼ਾਇਦ ਬਹੁਤੇ ਨਾ ਉਹਨੂੰ ਵਰਤਣਗੇ ਨਹੀਂ। ਸੋਟੀ ਨਾ ਸਿੱਟ ਦਿਓ ਜੀ, ਇਹਨੂੰ 10 ਮਿੰਟ ਸਿੱਟ ਦਿਓ, ਪਤਾ ਨਹੀਂ ਕੀ ਹੋਏਗਾ, ਕਿਹੋ ਜਿਹਾ ਹੋਏਗਾ। ਤੇ ਸੋਨੇ ਦੀ ਮੁੰਦਰੀ ਪਈ ਹੋਈ ਨਾ ਤੇ ਚੱਕ ਕੇ ਜੇਬ ਚ ਪਾਵਾਂਗੇ, ਕਿਉਂਕਿ ਸਾਨੂੰ ਸਮਾਜ ਨੇ ਸੰਸਕਾਰ ਬਣਾਤੇ ਨੇ ਸਾਡੇ। ਨੋਟ ਕਰਿਓ, ਸੋਨੇ ਦੀ ਮੁੰਦਰੀ ਪਈ ਹੋਵੇ, ਕਿਸੇ ਨੇ ਮਨ ਚ ਨਹੀਂ ਆਉਣਾ, ਕਿਸੇ ਨੇ ਟੂਣਾ ਨਾ ਕੀਤਾ ਹੋਵੇ, ਕਿਸੇ ਨੇ ਕੁਛ ਕਰਾਇਆ ਨਾ ਹੋਵੇ, ਪਰ ਉਹ ਸਾਬਣ ਪਈ ਹੋਵੇ ਤੇ ਹੋਰ ਇਹੋ ਜਿਹਾ ਕੁਛ ਪਿਆ ਹੋਵੇ ਤੇ ਅੰਦਰੋਂ ਡਰਦੇ ਪਏ ਜੇ, ਤੇ ਜਿਨ੍ਹਾਂ ਦੇ ਅੰਦਰ ਉਕਰਿਆ ਹੋਇਆ, ਬੇਟਾ ਕੁਛ ਨਹੀਂ ਹੁੰਦਾ ਇਹ, ਕੋਈ ਕੁਛ ਨਹੀਂ ਕਰ ਸਕਦਾ। ਜਿਹਦੇ ਅੰਦਰ ਇਹ ਉਕਰਿਆ ਉਹ ਕਹਿੰਦਾ ਚੰਗਾ ਹੋ ਗਿਆ, ਰੱਬ ਨੇ ਸਾਬਣ ਦਿੱਤੀ, ਚੱਕ ਚੱਕ ਕੇ ਵਰਤ। ਸਾਡੇ ਅੰਦਰ ਡਰਾਇਆ ਗਿਆ, ਕਿਧਰੇ ਡਰ ਪਾਏ ਗਏ, ਕਿਧਰੇ ਨਫ਼ਰਤ ਦੇ ਸੰਸਕਾਰ ਪਾਏ ਗਏ, ਕਿਧਰੇ ਨਿੰਦਾ ਦੀਆਂ ਆਦਤਾਂ ਪਾਈਆਂ ਗਈਆਂ। ਜੋ ਅੰਦਰ ਲਿਖਿਆ ਗਿਆ ਸਾਡੀਆਂ ਆਦਤਾਂ ਬਣ ਗਈਆਂ। ਆਖੋ ਵਾਹਿਗੁਰੂ, ਗੁਰੂ ਤੋਂ ਸੁਣਾਂਗੇ, ਸੰਸਕਾਰ ਬਦਲ ਜਾਂਦੇ ਜੀ। ਮੈਂ ਆਪਣੀਆਂ ਅੱਖਾਂ ਨਾਲ ਤੱਕਿਆ, ਬੱਚੇ ਦੇ ਅੰਦਰ ਸੰਸਕਾਰ ਪਾ ਦਿੱਤੇ, ਇੰਡੀਆ ਦੇ ਵਿੱਚ, ਏਸ਼ੀਆ ਦੇ ਦੇਸ਼ਾਂ ਵਿੱਚ। ਕਿਉਂ? ਸਾਹਮਣੇ ਚੰਦਾ ਮਾਮਾ ਹੈ, ਦਾਦੀ ਮਾਂ ਕਹਿੰਦੀ ਹੈ ਬੇਟਾ ਚੰਦਾ ਮਾਮਾ ਨੂੰ ਮੱਥਾ ਟੇਕ ਦੇ, ਉਹ ਕਹਿੰਦਾ ਮਾਂ ਮੈਂ ਨਹੀਂ ਟੇਕਦਾ, ਮੈਂ ਸਾਇੰਸ ਚੋਂ ਪੜ੍ਹ ਕੇ ਆਇਆ, ਇਹ ਚੰਦਾ ਮਾਮਾ ਕੋਈ ਨਹੀਂ ਹੈ। ਕਹਿੰਦੇ ਇੰਜ ਨਾ ਕਹਿ ਬੇਟਾ, ਉਹਦੇ ਬੁੱਢੀ ਮਾਈ ਚਰਖਾ ਕਰਦੀ ਪਈ ਜੇ, ਉਹ ਕਹਿੰਦਾ ਮਾਂ ਕੋਈ ਚਰਖਾ ਚੁਰਖਾ ਨਹੀਂ ਹੈ, ਉਹ ਕੋਈ ਬੁੱਢੀ ਮਾਈ ਨਹੀਂ ਹੈ, ਉੱਥੇ ਟੋਏ ਪਏ ਹੋਏ ਨੇ। ਨਾ ਬੇਟਾ ਇੰਜ ਨਹੀਂ ਕਹੀਦਾ ਹੁੰਦਾ ਚੰਦਾ ਮਾਮਾ ਨੂੰ। ਉਹ ਕਹਿਣ ਲੱਗੇ ਮਾਂ ਉੱਥੇ ਤੇ ਜਾ ਕੇ ਲੋਕ ਵਾਸ਼ਰੂਮ ਵੀ ਕਰੇ ਹੋਣਗੇ, ਮੈਂ ਨਹੀਂ ਮੰਨਦਾ। ਨਹੀਂ ਮੰਨਦਾ ਉਹ ਬੱਚਾ, ਉਹਨੂੰ ਪਤਾ ਲੱਗ ਚੁੱਕਿਆ ਉਹਦੇ ਸੰਸਕਾਰ ਦੂਰ ਹੋ ਗਏ ਨੇ। ਕਿਉਂ? ਕਿਉਂਕਿ ਉਹਨੂੰ ਟੀਚਰ ਮਿਲ ਗਿਆ। ਆਖੋ ਵਾਹਿਗੁਰੂ, ਟੀਚਰ ਮਿਲ ਗਿਆ। ਗੁਰਸਿੱਖ ਨੂੰ ਗੁਰੂ ਮਿਲ ਜਾਣ, ਗੁਰੂ ਦੀਆਂ ਵਿਚਾਰਾਂ ਮਿਲ ਜਾਣ, ਉਹਨੂੰ ਪਤਾ ਲੱਗ ਜਾਏਗਾ ਦੁੱਖ ਨਹੀਂ ਹੈ ਦਾਰੂ ਹੈ, ਦੁੱਖ ਨਹੀਂ ਹੈ ਦਾਤ ਹੈ। ਪਰ ਉਤਨਾ ਚਿਰ ਨਹੀਂ ਬਣੇਗਾ ਜਿਤਨਾ ਚਿਰ ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਭਰੋਸਾ ਕਿਤਨਾ ਕਹਿ ਆਖੋ ਵਾਹਿਗੁਰੂ। ਮੈਂ ਛੋਟਾ ਜਿਹਾ ਹੁੰਦਾ ਮੈਂ ਐਸੀ ਘਟਨਾ ਵੀ ਦੇਖੀ ਸੀ। ਬੱਚਾ ਕਹਿੰਦਾ ਦਾਦੀ ਮਾਂ, ਦਾਦੀ ਮਾਂ ਮੈਂ ਨਹੀਂ ਜਾਣਾ ਉੱਥੇ, ਉੱਥੇ ਤਾਂ ਪੁੱਠੀਆਂ ਗੱਲਾਂ ਪੜਾਉਂਦੇ ਨੇ। ਉਹ ਕਹਿੰਦੇ ਨੇ ਚੰਦਾ ਮਾਮਾ ਦੇਵਤਾ ਨਹੀਂ ਹੈ, ਪੁੱਠੀਆਂ ਗੱਲਾਂ ਪੜਾਉਂਦੇ ਨੇ। ਉਹ ਮਾਂ ਵੀ ਕਹਿੰਦੀ ਹੈ ਠੀਕ ਹੈ ਬੇਟੇ ਛੱਡ ਦੋ, ਕੀ ਲੈਣਾ ਪੜ੍ਹ ਕੇ, ਇਹੋ ਜਿਹੀ ਪੜ੍ਹਾਈ ਤੋਂ ਕੀ ਲੈਣਾ ਹੈ। ਸੱਚ ਜਾਣੇ, ਸੱਚ ਚੰਗਾ ਨਾ ਲੱਗੇ ਤੇ ਬੰਦੇ ਦਾ ਮਨ ਕਹਿੰਦਾ ਛੱਡ ਪਰੇ, ਇਹ ਤੋਂ ਕੀ ਲੈਣਾ ਹੈ। ਗੁਰਸਿੱਖ ਹੋ ਕੇ ਗੁਰਬਾਣੀ ਦੀਆਂ ਗੱਲਾਂ ਨਾ ਚੰਗੀਆਂ ਲੱਗਣ, ਬੰਦਾ ਹੋ ਕੇ ਵਾਹਿਗੁਰੂ ਦੀਆਂ ਵਿਚਾਰਾਂ ਚੰਗੀਆਂ ਨਾ ਲੱਗਣ, ਵਾਹਿਗੁਰੂ ਦੇ ਗੁਣਾਂ ਦੀਆਂ ਵਿਚਾਰਾਂ ਚੰਗੀਆਂ ਨਾ ਲੱਗਣ। ਮਸਤਕ ਦੇ ਲੇਖ ਹੀ ਨਹੀਂ ਲਿਖੇ ਗਏ ਆਖੋ ਵਾਹਿਗੁਰੂ। ਕੋ ਸੰਗ ਵਿੱਚ ਬੱਚਾ ਜਾਣ ਲੱਗ ਜਾਵੇ ਉਹਨੂੰ ਕੀਰਤਨ ਚੰਗਾ ਨਹੀਂ ਲੱਗਦਾ। ਬਹੁਤਿਆਂ ਦੇ ਘਰਾਂ ਵਿੱਚ ਵਾਪਰ ਗਿਆ, ਉਹ ਲੱਖ ਯਤਨ ਕਰ ਲੈਣ ਉਹਨਾਂ ਦੇ ਬੱਚਿਆਂ ਨੂੰ ਚੰਗਾ ਹੀ ਨਹੀਂ ਲੱਗਦਾ। ਕਿਉਂ? ਅੰਦਰ ਬੜਾ ਹੋਰ ਹੀ ਕੂੜ ਕਵਾੜ ਉਕਰਿਆ ਗਿਆ ਮਸਤਕ ਦੇ ਲੇਖ। ਮਿਲ ਸੰਗਤ ਪਾਰ ਪਰੋ, ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਦੀਆਂ ਵਿਚਾਰਾਂ ਅੰਦਰ ਉਕਰੋ, ਫਿਰ ਉਹਨੂੰ ਜਨਰਲ ਡਿਸਕਸ਼ਨ ਵਿੱਚ ਲਿਆਈਏ, ਫਿਰ ਉਹਨੂੰ ਜ਼ਿੰਦਗੀ ਜਿਉਣ 'ਚ ਲਿਆਈਏ। ਉਹ ਜਦੋਂ ਆਦਤ ਬਣ ਗਈ ਮਸਤਕ ਦੇ ਲੇਖ ਲਿਖੇ ਗਏ। ਸਤਿਗੁਰੂ ਕਹਿੰਦੇ ਕਾਇਆ ਨਗਰ ਮਹਿ ਰਾਮ ਰਸ ਉੱਤਮ, ਕਿਉਂ ਪਾਈਆ ਉਪਦੇਸ਼ ਜਨ ਕਰੋ। ਇਹ ਜਿਹੜਾ ਸਰੀਰ ਹੈ, ਸਤਿਗੁਰੂ ਕਹਿੰਦੇ ਐਸਾ ਇੱਕ ਸ਼ਹਿਰ ਹੈ, ਇਸ ਦੇ ਵਿੱਚ ਵੀ ਵੱਖ ਵੱਖ ਸੌਦਾ ਪਿਆ। ਆਖੋ ਵਾਹਿਗੁਰੂ। ਸਰੀਰ ਦੇ ਅੰਦਰ ਕ੍ਰੋਧ ਦੇ ਸ਼ੋਪਿੰਗ ਸੈਂਟਰ ਵੀ ਪਏ ਨੇ, ਬਹੁਤ ਵੱਡੇ ਵੱਡੇ। ਆ ਸ਼ੋਪਿੰਗ ਸੈਂਟਰ ਤੇ ਕਦੀ ਕਦਾਈ ਸੇਲ ਲੱਗਦੀ ਨਾ, ਬਾਏ ਵਨ, ਇੱਕ ਖਰੀਦੋ ਇੱਕ ਫਰੀ, ਇੱਕ ਲਓ ਇੱਕ ਫਰੀ, ਇੱਥੇ ਤਾਂ ਹੱਦ ਹੋ ਗਈ। ਅੰਦਰ ਕ੍ਰੋਧ ਦਾ ਸ਼ੋਪਿੰਗ ਸੈਂਟਰ ਹੈ, ਫਰੀ ਚੁੱਕੋ ਜਿੰਨਾ ਮਰਜ਼ੀ। ਤੇ ਅੰਦਰ ਪੇਸ਼ੈਂਸ ਦੀ ਦੁਕਾਨ ਵੀ ਹੈ ਆਖੋ ਵਾਹਿਗੁਰੂ, ਪਰ ਫਰੀ ਨਹੀਂ ਮਿਲਦੀ। ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟਾ, ਉੱਥੇ ਕੋਈ ਲਾਲਚ ਨਹੀਂ ਹੈ। ਅੰਦਰ ਗੁਣਾਂ ਦੀਆਂ ਦੁਕਾਨਾਂ ਵੀ ਨੇ, ਅੰਦਰ ਗੁਣਾਂ ਦੇ ਖਜ਼ਾਨੇ ਵੀ ਹੈ, ਕੋਈ ਫਰੀ ਨਹੀਂ ਹੈ। ਉਸ ਵਿੱਚ ਵਾਹਿਗੁਰੂ ਦੀ ਯਾਦ ਦਾ ਸਵਾਦ ਵੀ ਆਖੋ ਵਾਹਿਗੁਰੂ। ਰਾਮ ਰਸ ਉੱਤਮ, ਕਿਉਂ ਪਾਈਏ, ਕਿਵੇਂ ਮਿਲੇ, ਉਪਦੇਸ਼ ਜਨ ਕਰੋ। ਗੁਰੂ ਦੇ ਕਹੇ ਹੋਏ ਉਪਦੇਸ਼ਾਂ ਨੂੰ ਜਨਰਲ ਡਿਸਕਸ਼ਨ ਵਿੱਚ ਲਿਆਈਏ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਗੁਰੂ ਦਾ ਸਰੂਪ ਗਿਆਨ ਬਣ ਕੇ ਅੰਦਰ ਚਲਿਆ ਜਾਵੇ, ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗ ਜਾਵੇ, ਫਿਰ ਇਹਨੂੰ ਅਹਿਸਾਸ ਹੋ ਜਾਂਦਾ ਵਾਹਿਗੁਰੂ ਮੇਰੇ ਅੰਦਰ ਨੇ, ਤੇ ਉਹਦੀ ਯਾਦ ਦਾ ਇੱਕ ਰਸ ਹੈ ਅੰਮ੍ਰਿਤ ਰਸ, ਉਸ ਵਿੱਚੋਂ ਅੰਮ੍ਰਿਤ ਵਰਗੇ ਗੁਣ ਪੈਦਾ ਹੁੰਦੇ ਨੇ। ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਹਰ ਸੰਤੋ ਚਾਖ ਦੇਖੋ, ਇਹਨੂੰ ਚੱਖ ਕੇ ਤੇ ਦੇਖੋ ਬੜਾ ਮਿੱਠਾ ਹੈ, ਇਹਦਾ ਸਵਾਦ ਹੈ ਨਿਮਰਤਾ, ਨਿਮਰਤਾ ਵਿੱਚ ਜਿਉ ਕੇ ਤੇ ਦੇਖੋ। ਸ਼ੋ ਐਂਡ ਪੰਪ ਆਪਣੀ ਜ਼ਿੰਦਗੀ ਚੋਂ ਕੱਢ ਕੇ ਦੇਖੋ। ਜਿੰਨੇ ਕੁ ਅਮੀਰ ਹਾਂ ਉਤਨੇ ਕੁ ਦਾਇਰੇ ਚ ਰਹੀਏ, ਉਸ ਤੋਂ ਵੱਧ ਦਾ ਵਿਖਾਵਾ ਛੱਡ ਦੇਈਏ, ਸਗੋਂ ਉਲਟ ਹੋਵੇ। ਬੰਦੇ ਦੇ ਕੋਲ ਪੈਸਾ ਹੋਵੇ, ਪ੍ਰੋਪਰਟੀ ਹੋਵੇ, ਤੇ ਬੰਦਾ ਨਿਮਾਣਾ ਹੋ ਕੇ ਵਿਚਰਦਾ ਹੋਵੇ, ਸਾਹਮਣੇ ਵਾਲਾ ਹੰਕਾਰੀ ਜਾਂ ਕਈ ਵਾਰੀ ਰੁੱਖਾ ਜਾਂ ਬਿਹੇਵ ਕਰਦਾ ਹੈ, ਕੋਈ ਗੱਲ ਨੀ, ਉਹਨੂੰ ਜਰ ਲਿਆ ਜਾਵੇ। ਤੇ ਜਦ ਕਿਤੇ ਉਹ ਆਇਆ ਹੋਵੇ ਨਾ ਘਰ ਦੇ ਨੇੜੇ, ਤੇ ਉਹਦੇ ਅੱਗੇ ਨੇਤਰ ਵਿਛਾ ਦਿਓ, ਉਹ ਬੰਦਾ ਦੰਗ ਰਹਿ ਜਾਂਦਾ ਹੈ। ਹੈਂ, ਇਹਦੇ ਕੋਲ ਇੰਨੀ ਪ੍ਰੋਪਰਟੀ ਸੀ, ਇਤਨਾ ਸਟੇਟਸ ਸੀ, ਮੈਂ ਤੇ ਇਹਨੂੰ ਉਂਝ ਹੀ ਸਮਝਦਾ ਸੀ, ਮੈਂ ਤੇ ਸਗੋਂ ਇਹਦੇ ਨਾਲ ਬੁਰਾ ਬਿਹੇਵ ਕੀਤਾ ਹੈ। ਸੱਚ ਜਾਣੇ ਸਾਰੀ ਜ਼ਿੰਦਗੀ ਸ਼ਰਮਿੰਦਾ ਹੁੰਦਾ ਜੇ, ਇਹ ਤੇ ਜ਼ਿੰਦਗੀ ਜਿਉਣ ਦਾ ਢੰਗ ਹੈ। ਕੈਸਾ ਜਿਉਣਾ ਹੈ? ਨਿਮਰਤਾ ਵਿੱਚ, ਕੇਸ਼ਵ ਐਂਡ ਪੰਪ ਵਿੱਚ। ਜਿਤਨੇ ਗੁਣ ਨੇ ਉਹਨਾਂ ਦਾ ਰਸ ਬੜਾ ਮਿੱਠਾ ਹੈ। ਮਿਲਦਾ ਕਿਵੇਂ? ਗੁਰਮਤ ਹਰ ਰਸ ਮਿੱਠਾ ਲਾਗਾ, ਤਿੰਨ ਵਿਸਰੇ ਸਭ ਵਿਖ ਰਸੋ। ਗੁਰਮਤ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਰਾਹੀਂ ਨਿਮਰਤਾ ਦਾ ਰਸ ਆ ਜਾਵੇ, ਹਉਮੈ ਦਾ ਰਸ ਕੌੜਾ ਲੱਗਦਾ ਹੈ। ਸ਼ੁਕਰਾਨੇ ਦਾ ਰਸ ਆ ਜਾਵੇ, ਗੁਣਾਂ ਦਾ ਰਸ ਆ ਜਾਵੇ, ਵਿਕਾਰਾਂ ਦੇ ਰਸ ਕੌੜੇ ਲੱਗਦੇ ਨੇ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਆਨ ਰਸ ਨਾਹੀਂ ਲਪਟ। ਆਖਰੀ ਪੰਕਤੀਆਂ, ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵਹੁ ਸੰਤ ਜਨੋ। ਵਾਹਿਗੁਰੂ ਦੀ ਸੇਵਾ ਕੀ ਹੈ? ਸੇਵਾ ਤਾਂ ਉਹਦੀ ਕੀਤੀ ਜਾਂਦੀ ਜਿਹਨੂੰ ਕੋਈ ਲੋੜ ਹੋਵੇ, ਵਾਹਿਗੁਰੂ ਨੂੰ ਕੋਈ ਲੋੜ ਹੀ ਨਹੀਂ ਹੈ। ਹਰ ਦੀ ਸੇਵਾ ਹੈ ਹਰੀ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ। ਬਸ ਇਹੋ ਹੀ ਹਰੀ ਦੀ ਸੇਵਾ ਹੈ। ਉਹਨਾਂ ਗੁਣਾਂ ਦਾ ਸ਼ੁਕਰਾਨਾ ਕਰਨਾ ਹੀ ਹਰੀ ਦੇ ਚਰਨ ਹੈ। ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ, ਗੁਰੂ ਦੀਆਂ ਸਿੱਖਿਆਵਾਂ ਵਿੱਚ ਜੀਵਨ ਜਿਉਂਦਿਆਂ ਚਾਰ ਪਦਾਰਥ ਮਿਲਦੇ ਨੇ। ਇੱਕ ਵਿਆਖਿਆ ਚਾਰ ਪਦਾਰਥਾਂ ਦੀ ਧਰਮ ਅਰਥ ਕਾਮ ਮੋਹ ਕੀਤੀ ਹੈ। ਇੱਕ ਚਾਰ ਪਦਾਰਥ ਗੁਰੂ ਗ੍ਰੰਥ ਸਾਹਿਬ ਚ ਆਏ ਨੇ, ਨਾਮ ਪਦਾਰਥ, ਗਿਆਨ ਪਦਾਰਥ, ਪ੍ਰੇਮ ਪਦਾਰਥ, ਮੁਕਤ ਪਦਾਰਥ। ਗੁਰੂ ਰਹਿਮਤ ਕਰਨ, ਇਹਦੀ ਸਾਨੂੰ ਜ਼ਿੰਦਗੀ ਚ ਲੋੜ ਹੈ। ਵਾਹਿਗੁਰੂ ਦੀ ਯਾਦ ਬਣੀ ਰਹਿ ਸਕੇ, ਗੁਣ ਆ ਜਾਣ ਔਰ ਇਹ ਚਾਰ ਪਦਾਰਥ ਸਤਿਗੁਰੂ ਕਹਿੰਦੇ ਮਿਲ ਜਾਂਦੇ ਜੇ, ਇਹਨਾਂ ਨਾਲ ਜ਼ਿੰਦਗੀ ਵਿੱਚ ਵੀ ਸੁੱਖ ਬਣਦਾ, ਘਰ ਵਿੱਚ ਵੀ ਸੁੱਖ ਬਣਦਾ ਔਰ ਸਭ ਤੋਂ ਵੱਡਾ ਸ਼ੁਕਰਾਨਾ ਹੈ ਮਾਪੇ ਹੁੰਦਿਆਂ ਬੱਚਿਆਂ ਨੂੰ ਸੁੱਖ ਵੀ ਦੇ ਜਾਈਏ, ਸਿੱਖੀ ਵੀ ਦੇ ਜਾਈਏ। ਜੇ ਇਸ ਵਿੱਚ ਸਫਲ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਖੁਸ਼ ਹੋਣਗੇ। ਉਹ ਕਹਿਣਗੇ ਇਹਨਾਂ ਦੇ ਬੱਚੇ ਮੇਰੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਵਰਗੇ ਨੇ, ਤਾਂ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਨ। ਸਾਰਿਆਂ ਨੂੰ ਬੇਅੰਤ ਬੇਅੰਤ ਵਧਾਈਆਂ। ਫਤਿਹ ਦੀ ਸਾਂਝ ਕਰਕੇ ਸੀਸਾਂ ਦੇਖੀ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।